ਇਕੇ ਅਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰੂ ਅੰਗਦੇਵ ਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਵਾਰੀ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਤਿਆਰੇ ਅਜੂਨੀ ਤੇਗ ਬਹਾਦਰ ਰਾਈ ਸਹਿ ਭੰਗ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਮੰਗਨ ਭਗਵਨ ਤੁਮਰੀ ਮਹਿਮਾ ਅਪ੍ਰਿਯ ਪਾਰਾ ਜਾਂ ਕਲਹਿਓ ਨ ਕਿਨਹੋ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਤੁਹਾਰੀ ਸੋ ਕਹੋ ਟਲ ਗੁਰ ਸੇਵੀ ਐ ਅਹਿਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਵਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਵੈ ਵਿਦ ਕਲਹੂ ਸਮੂਹ ਉਧਾਰਨ ਸੋ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਵਧਾਰਨ ਕੋ
ਪਰਮ ਸਤਿਕਾਰ ਲੋਕ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਮੂਹ ਗੁਰੂ ਸਿੱਖ ਪਿਆਰੇ ਸੰਗਤ ਰੂਪ ਦੇ ਅੰਦਰ ਆਪ ਜੀ ਸਾਰੀਆਂ ਸੰਗਤਾਂ ਸ਼ੋਤ ਹੋ ਰਹੇ ਹੋ ਨੇੜੇ ਦੂਰ ਤੋਂ ਚੱਲ ਕੇ ਆਪਣੇ ਗੁਰਦੇਵ ਦੇ ਚਰਨ ਚਰਸਣ ਵਾਸਤੇ ਸਵਾਸਾਂ ਦੀ ਪੂੰਜੀ ਨੂੰ ਸਪਰਿਆਂ ਕਰਨ ਵਾਸਤੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਸਾਧ ਸੰਗਤ ਦੇ ਅੰਦਰ ਪਹੁੰਚਣ ਦਾ ਹੁਕਮ ਕੀਤਾ ਹੈ। ਗੁਰੂ ਨਾਨਕ ਦੇ 11ਵੇਂ ਸਰੂਪ ਚਾਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚਣਾ ਬਹੁਤ ਵੱਡੇ ਪੁੰਨਾਂ ਦੀ ਨਿਸ਼ਾਨੀ ਹੈ। ਵੱਡੇ ਭਾਗ ਹੋਣ ਤਾਂ ਇਹ ਟਿਕਾਣਾ ਪ੍ਰਾਪਤ ਹੁੰਦਾ। ਨਾਨਕ ਕਰਮਾ ਵਾਹਰੇ ਦਰ ਢੋ ਨ ਲੈਣੀ ਤਾਂ ਹੁੰਦੇ ਉਹਨਾਂ ਨੂੰ ਇਸ ਦੁਆਰੇ ਦੀ ਟੋਈ ਨਹੀਂ ਪ੍ਰਾਪਤ ਹੁੰਦੀ। ਦੂਸਰੇ ਪਾਸੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਵੱਡ ਭਾਗ ਹੀ ਸਾਧ ਸੰਗ ਪ੍ਰਾਪਤ ਵੱਡਿਆਂ ਭਾਗਾਂ ਦੀ ਪਹਿਚਾਣ ਹੈ। ਜਦੋਂ ਜੀਵ ਦੇ ਸ਼ੁਭ ਕਰਮ ਫਲ ਦੇਣ ਵਾਸਤੇ ਪ੍ਰਗਟ ਹੋ ਜਾਣ ਉਸ ਵੇਲੇ ਸਾਧ ਸੰਗ ਦੀ ਪ੍ਰਾਪਤੀ ਹੁੰਦੀ ਹੈ। ਸ਼ੁਭ ਕਰਮਾਂ ਦੇ ਪ੍ਰਗਟ ਹੋਣ ਦੇ ਇਹ ਪ੍ਰਤੱਖ ਸ਼ਕਤੀ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਲੜੀਵਾਰ ਜੋ ਕਥਾ ਚੱਲ ਰਹੀ ਹੈ ਭੱਟਾਂ ਦੇ ਸਵਈਏ ਜਿਸ ਬਾਣੀ ਦੀ ਸੰਗੇ ਧੰਨ ਕਹੋ ਗੁਰੂ ਅਰਜਨ ਕੋ ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ ਗ੍ਰੰਥ ਕੀ ਹੋਇਆ ਸਵੇਰ ਸੁਣਾ। ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਸਨਮੁਖ ਅੱਜ ਸੰਸਾਰ ਦੇ ਸਾਜਣ ਦੀ ਡਿਊਟੀ ਕਰਨ ਵਾਲਾ ਉਹ ਮਹਾਨ ਦੇਵਤਾ ਬੈਠਾ ਹੈ ਜਿਸ ਨੂੰ ਪਰਮੇਸ਼ਵਰ ਵਾਹਿਗੁਰੂ ਨੇ ਸੰਸਾਰ ਦੇ ਭਾਂਡੇ ਘੜਨ ਵਾਸਤੇ ਸੰਸਾਰ ਦੀਆਂ 84 ਲੱਖ ਜੋਨਾਂ ਜੋ ਉਸ ਵਾਹਿਗੁਰੂ ਨੇ ਬਣਾਈਆਂ ਹਨ 84 ਲੱਖ ਜੋਨ ਉਹ ਪਾਏ। ਉਹ 84 ਲੱਖ ਜੋਨਾਂ ਇਉਂ ਸਮਝੋ ਕਿ ਜੀਵ ਆਤਮਾ ਦੇ 84 ਲੱਖ ਪੁਸ਼ਾਕਾਂ ਇਸ ਜੀਵ ਆਤਮਾ ਦੇ ਪਹਿਨਣ ਵਾਸਤੇ ਕਈ ਜਨਮ ਭੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ। ਇਹ ਸਾਰੀਆਂ ਜਿਹੜੀਆਂ ਦੇਹਾਂ ਹਨ ਬ੍ਰਹਮਾ ਦੀ ਡਿਊਟੀ ਹੈ, ਕੋਟ ਬ੍ਰਹਮੇ ਜਗ ਸਾਜਣ ਲਾਏ। ਉਹ ਅੱਜ ਬ੍ਰਹਮਾ ਮਨੁੱਖੀ ਜਾਮੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਰਾਮਸਰ ਵਾਲੀ ਜਗ੍ਹਾ 16 ਹੋਰ ਸਾਥੀ ਨਾਲ 17 ਭੱਟ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਗੁਰੂ ਨਾਨਕ ਦੀ ਮਹਿਮਾ ਆਪ ਪਹਿਲਾਂ ਕਰਕੇ ਦਰਸਾਓ, ਫਿਰ ਅਸੀਂ ਉਸੇ ਢੰਗ ਦੇ ਛੰਦਾਬੰਦੀ ਵਿੱਚ ਕਾਵਿ ਰਚਨਾ ਦੇ ਅੰਦਰ ਵਾਹਿਗੁਰੂ ਦੀ ਸਿਫਤ ਸਲਾਹ ਤੇ ਤਾਂ ਹੀ ਹੋ ਸਕੇਗੀ। ਪਹਿਲਾਂ ਆਪ ਢੰਗ ਤਰੀਕਾ ਦੱਸੋ। 9 ਸਵਈਏ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਤੇ ਵਾਹਿਗੁਰੂ ਦੀ ਅਭੇਦਤਾ ਦੇ ਉਚਾਰਨ ਕੀਤੇ ਜੋ ਪਿੱਛੇ ਆ ਚੁੱਕੇ। ਉਸ ਤੋਂ ਉਪਰੰਤ ਫਿਰ ਦੇਹ ਅਧਿਆਸ ਨੂੰ ਖਤਮ ਕਰਨ ਵਾਸਤੇ ਭਿੱਖੇ ਕੇ ਨਾਮ ਕਰਕੇ ਬ੍ਰਹਮਾ ਦਾ ਅਵਤਾਰ ਸਾਹਮਣੇ ਬੈਠਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪਾਵਨ ਉਪਦੇਸ਼ ਦੇ ਰਹੇ ਹਨ। ਕੱਲ ਆਪ ਜੀ ਨੇ ਜਿਸ ਪਾਵਨ ਬਚਨ ਦੀ ਕਥਾ ਸਰਵਣ ਕੀਤੀ ਸੀ, ਕਾਚੀ ਦੇਹ ਮੋਹਨ ਬੰਧੀ ਸਾਠ ਕਠੋਰ ਕਚੀਲ ਕੋ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਇਹ ਵਿਚਾਰ ਕੱਲ ਆਪ ਜੀ ਨੇ ਸਰਵਣ ਕੀਤੀ ਸੀ, ਜਿਹਦੇ ਵਿੱਚ ਦੇਹ ਅਧਿਆਸ ਛਡਾਇਆ, ਸਰੀਰ ਕੀ ਹੈ ਇਸ ਕਿਰਿਆ ਨੂੰ ਸਮਝਾਉਣਾ ਕੀਤਾ ਹੈ। ਸੋ ਆਓ, ਜਿਸ ਪ੍ਰਕਾਰ ਗੁਰੂ ਅਰਜਨ ਸਾਹਿਬ ਜੀ ਆਪਣੀ ਪਾਵਨ ਰਸਨਾ ਤੋਂ ਅੰਮ੍ਰਿਤਮਈ ਬਾਣੀ ਦਾ ਉਚਾਰਨ ਕਰਦੇ ਹੈ, ਅਕਾਲ ਕੋ ਬਾਣੀ ਉਚਾਰਨ ਕੀਤੀ ਹੈ, ਜਿਵੇਂ ਭੱਟਾਂ ਨੂੰ ਪਾਵਨ ਉਪਦੇਸ਼ ਬਖਸ਼ ਕੀਤਾ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇੱਕ ਦੇ ਪ੍ਰਥਾਏ ਉਚਾਰਨ ਕੀਤੇ ਪਰ ਸਾਰੇ ਸੰਸਾਰ ਦੇ ਭਲੇ ਵਾਸਤੇ ਹੈ। ਸੋ ਆਓ, ਜਿਸ ਪ੍ਰਕਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਮਨ ਵਿਤਿਆਂ ਇਕਾਗਰ ਕਰਕੇ ਸੁਣਾਂਗੇ।
ਕੀਰਤ ਕਰਨ ਸਰਨ ਮਨ ਮੋਹਨ,
ਜੋਹਨ ਪਾਪ ਵਿਦਾਰਨ ਕੋ। ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਦਾ ਪਾਵਨ ਬਚਨ ਦਾ ਜਿਹੜਾ ਅਰਥ ਹੈ ਮਨ ਮੋਹਨ, ਇੱਥੋਂ ਇਹਦਾ ਅਰਥ ਉੱਠਣਾ ਹੈ। ਮਨ ਮੋਹਨ ਉਸ ਪਰਮੇਸ਼ਰ ਦਾ ਨਾਮ ਹੈ ਜਿਹੜਾ ਮਨ ਨੂੰ ਮੋਹ ਲੈਂਦਾ ਹੈ, ਜਿਹਦੇ ਵਿੱਚ ਇਤਨੀ ਸੁੰਦਰਤਾ ਇਤਨੀ ਖਿੱਚ ਹੈ। ਮੋਹਨ ਮੋਹ ਲਿਆ ਮਨ ਮੋਹਨ। ਸੋ ਐਸਾ ਜੋ ਪਰਮੇਸ਼ਰ ਹੈ ਜਿਹਦੇ ਵਿੱਚ ਅਜਿਹੀ ਸ਼ਕਤੀ ਹੈ ਜਿਵੇਂ ਮੈਗਨੇਟ ਦੇ ਵਿੱਚ ਚੁੰਬਕ ਦੇ ਵਿੱਚ ਲੋਹੇ ਦੀਆਂ ਬਰੀਕ ਤਾਰਾਂ ਨੂੰ ਖਿੱਚ ਕੇ ਆਪਣੇ ਨਾਲ ਜੋੜ ਲੈਂਦਾ, ਇਸੇ ਤਰ੍ਹਾਂ ਦੀ ਹੇ ਮੇਰੇ ਪਰਮੇਸ਼ਰ ਵਾਹਿਗੁਰੂ ਮਨ ਨੂੰ ਮੋਹਣ ਵਾਲੇ, ਹੇ ਮਨ ਮੋਹਨ ਵਾਹਿਗੁਰੂ ਪਰਮੇਸ਼ਰ, ਕੀਰਤ ਕਰਨ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਹੇ ਬ੍ਰਹਮਾ ਇਸ ਰਸਨਾ ਦੇ ਨਾਲ ਬਾਣੀ ਦੇ ਨਾਲ ਬਚਨਾਂ ਦੇ ਨਾਲ ਉਹਦਾ ਕੀਰਤ ਕਹੀਏ ਜਸ ਕਰਨਾ, ਉਸ ਵਾਹਿਗੁਰੂ ਦੀ ਵਡਿਆਈ ਕਰਨੀ ਹੈ, ਕੀਰਤ ਕਰਨ ਤੇ ਬਾਣੀ ਦੁਆਰਾ ਬੋਲ ਕੇ ਬਚਨਾਂ ਦੁਆਰਾ ਉਹਦਾ ਜਸ ਕਰਨਾ, ਕੀਰਤ ਕਰਨ ਸਰਨ ਸਰੀਰ ਕਰਕੇ ਉਹਦੇ ਸ਼ਰਨ ਵਿੱਚ ਪੈ ਜਾਣਾ। ਕੀਰਤ ਕਰਨ ਸਰਨ ਮਨ ਮੋਹਨ, ਜਿਹੜਾ ਮਨ ਨੂੰ ਮੋਹਣ ਵਾਲਾ ਪਰਮੇਸ਼ਵਰ ਵਾਹਿਗੁਰੂ ਹੈ ਤੇ ਉਸ ਵਾਹਿਗੁਰੂ ਦੀ ਰਸਨਾ ਦੁਆਰਾ ਤਾਂ ਵਡਿਆਈ ਕਰਨੀ, ਉਸਤਤ ਕਰੋ ਸਦਾ ਪ੍ਰਭ ਆਪਣੇ। ਮਾਨ ਮੁਕੀ ਟੇਕ ਬ੍ਰਿਥੀ ਸਭ ਜਾਨ, ਮਨੁੱਖਾਂ ਦੀ, ਦੇਵੀ ਦੇਵਤਿਆਂ ਦੀ, ਪੱਥਰਾਂ ਦੀ, ਸਾਰਿਆਂ ਦੀ ਪੂਜਾ ਛੱਡ ਕੇ ਪੂਜੋ ਰਾਮ ਏਕ ਹੀ ਦੇਵਾ। ਇੱਕ ਵਾਹਿਗੁਰੂ ਅਕਾਲ ਪੁਰਖ ਦੀ ਪੂਜਾ ਕਰਨੀ, ਇਹ ਸਿੱਖ ਜਗਤ ਦੇ ਅੰਦਰ ਗੁਰੂ ਸਾਹਿਬ ਦਾ ਵਿਧਾਨ ਬੰਨਿਆ ਹੋਇਆ। ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨ ਮੰਨੈ, ਭੁੱਲ ਕੇ ਬਿਨਾ ਮੰਨੇ ਨਾ, ਇਹ ਗੁਰੂ ਦੀ ਆਗਿਆ ਹੈ। ਸੋ ਇਸ ਵਾਸਤੇ ਕੀਰਤ ਕਰਨ ਸਰਨ ਮਨ ਮੋਹਨ, ਕਿ ਉਸ ਵਾਹਿਗੁਰੂ ਜਿਹੜਾ ਮਨ ਨੂੰ ਮੋਹਣ ਵਾਲਾ ਹੈ, ਅਤ ਸਵਾਲਿਓ ਹੈ, ਅਤਿਅੰਤ ਸੁੰਦਰ ਹੈ, ਤੇ ਜਿਸ ਦੇ ਕੋਲੋਂ ਸੰਸਾਰ ਦੇ ਅੰਦਰ ਐਵੇਂ ਕਿਣਕਾ ਮਾਤਰ ਪ੍ਰਕਿਰਤੀ ਦੇ ਅੰਦਰ ਸੁੰਦਰਤਾ ਦੀ ਝਲਕ ਹੀ ਦਿਸਦੀ ਹੈ, ਉਸ ਵਾਹਿਗੁਰੂ ਦੇ ਕੋਲੋਂ ਸੁੰਦਰਤਾ ਉਧਾਰੀ ਲੈ ਕਰਕੇ ਸੰਸਾਰ ਦੇ ਅੰਦਰ ਕਿਸੇ ਦਾ ਚਿਹਰਾ ਸੁੰਦਰ ਦਿਸਦਾ, ਕਿਸੇ ਦੀ ਆਵਾਜ਼ ਸੁੰਦਰ ਦਿਸਦੀ ਹੈ, ਕਿਸੇ ਦੇ ਮਕਾਨ ਸੁੰਦਰ ਦਿਸਦੇ ਹੈ, ਕਿਤੇ ਕਿਤੇ ਬ੍ਰਹਿਸਪਤੀ ਦੇ ਅੰਦਰ ਧਰਤੀ ਦੇ ਟੁਕੜੇ ਸੋਹਣੇ ਲੱਗ ਰਹੇ ਹੈ, ਲੋਕੀ ਸੈਰ ਸਪਟੇ ਕਰਨ ਵਾਸਤੇ ਜਾਂਦੇ ਆ ਕਿ ਜਗ੍ਹਾ ਬੜੀ ਸੋਹਣੀ ਹੈ। ਇਹ ਸਾਰੀਆਂ ਸੁੰਦਰਤਾ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਉਧਾਰੀਆਂ ਲੈ ਕੇ ਸੰਸਾਰ ਦੇ ਅੰਦਰ ਪ੍ਰਗਟ ਹੋ ਰਹੀਆਂ। ਆਪ ਉਹ ਇਤਨਾ ਮਹਾਨ ਸੁੰਦਰ ਹੈ ਕਿ ਜਿਸ ਦਾ ਕੋਈ ਪੈਮਾਨਾ ਨਹੀਂ। ਬਰਾਬਰ ਦੀ ਕੋਈ ਸੁੰਦਰਤਾ ਹੋਵੇ ਤਾਂ ਦੱਸਿਆ ਜਾਏ ਕਿ ਵਾਹਿਗੁਰੂ ਇੰਨਾ ਕੁ ਸੁੰਦਰ ਹੈ। ਹੁਣ ਗੁਰੂ ਸਾਹਿਬ ਜੀ ਦਾ ਜਸ ਕਰਨ ਵਾਸਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ, ਕਿਤੇ ਕਿਤੇ ਕਵੀਆਂ ਨੇ, ਗਿਆਨੀ ਗਿਆਨ ਸਿੰਘ ਨੇ, ਹੋਰ ਗੁਰੂ ਘਰ ਦੇ ਵਿਦਵਾਨਾਂ ਨੇ ਗੁਰੂ ਸਾਹਿਬ ਜੀ ਦੇ ਚਿਹਰੇ ਨੂੰ, ਉਸ ਸੁੰਦਰਤਾ ਨੂੰ ਪ੍ਰਗਟ ਕਰਨ ਵਾਸਤੇ ਕਹਿ ਦਿੱਤਾ ਕਿ ਗੁਰੂ ਸਾਹਿਬ ਦਾ ਮੁੱਖ ਚੰਦਰਮਾ ਵਰਗਾ ਸੀ, ਜਾਂ ਗੁਰੂ ਸਾਹਿਬ ਸੂਰਜ ਵਰਗੇ ਹਨ। ਜਦੋਂ ਕੋਈ ਪ੍ਰਮਾਣ ਹੋਰ ਮਿਲਿਆ ਹੀ ਨਹੀਂ, ਇਹ ਮਜਬੂਰੀ ਦੇ ਕਾਰਨ ਉਹਨਾਂ ਚੀਜ਼ਾਂ ਦਾ ਪ੍ਰਮਾਣ ਦੇਣਾ ਪਿਆ ਜਿਹੜੀਆਂ ਪੂਰਨ ਰੂਪ ਵਿੱਚ ਢੁਕਦੀਆਂ ਨਹੀਂ, ਕਿਉਂਕਿ ਚੰਦਰਮਾ ਜਿਹੜਾ ਹੈ ਉਹ 15 ਦਿਨ ਘਟਦਾ ਤੇ 15 ਦਿਨ ਵੱਧਦਾ ਦਿਸ ਰਿਹਾ, ਤੇ ਜਿਹੜੇ ਗੁਰੂ ਸਾਹਿਬ ਹਨ, ਪਰਮੇਸ਼ਰ ਹੈ, ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਟ ਹੈ, ਨਾ ਘਾਟ ਵਾਟ ਹੋਤ ਹੈ, ਅਖੰਡ ਸਰੂਪ ਹੈ। ਫਿਰ ਚੰਦਰਮਾ ਨੂੰ ਕਲੰਕ ਲੱਗਿਆ ਬਹੁਤ ਵੱਡਾ, ਤੇ ਉਹ ਕਲੰਕ ਕਦੇ ਉਤਰਨ ਵਾਲਾ ਨਹੀਂ। ਕਰਮ ਕਰ ਕਲੰਕ ਮਫੀਸਟ ਸੀ, ਉਹ ਕਰਮ ਐਸਾ ਕੀਤਾ ਹੈ ਤੇ ਜਿਸ ਦੇ ਕਾਰਨ ਉਹਨੂੰ ਕਲੰਕ ਲੱਗ ਚੁੱਕਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਲੰਕੰ ਬਿਨਾ ਨਿਹ ਕਲੰਕੀ ਸਰੂਪ ਹੈ, ਜਿਨ੍ਹਾਂ ਨੂੰ ਕਦੇ ਕਲੰਕ ਲੱਗੇ ਹੀ ਨਹੀਂ ਸਕਦਾ, ਫਿਰ ਚੰਦਰਮਾ ਕੀ ਇਸ ਕਰੂਗਾ। ਸੋ ਇਸ ਵਾਸਤੇ ਨਾ ਚੰਦਰਮਾ ਨਾ ਸੂਰਜ ਉਸ ਵਾਹਿਗੁਰੂ ਪਰਮੇਸ਼ਰ ਦੀ ਕੋਈ ਉਪਮਾ ਦੇ ਨਾਲ ਤੋਲੇ ਨਹੀਂ ਜਾ ਸਕਦੇ। ਜਦੋਂ ਕੋਈ ਪ੍ਰਮਾਣ ਮਿਲੇ ਹੀ ਨਹੀਂ, ਪ੍ਰਕਿਰਤੀ ਚੋਂ ਪ੍ਰਮਾਣ ਲੈਣਾ, ਨਹੀਂ ਤਾਂ ਵਾਸਤਵ ਵਿੱਚ ਤੇਰੇ ਜੇਵੜ ਤੂੰ ਹੈ ਸਾਈਆਂ, ਤੇਰੇ ਵਰਗਾ ਹੋਰ ਕੋਈ ਹੈ ਨਹੀਂ, ਤੇਰੇ ਵਰਗਾ ਕੇਵਲ ਤੂੰ ਹੀ ਹੈ। ਸੋ ਇਸ ਵਾਸਤੇ ਕੀਰਤ ਕਰਨ ਸਰਨ ਮਨ ਮੋਹਨ, ਹੇ ਮਨ ਨੂੰ ਮੋਹਣ ਵਾਲੇ ਪਰਮੇਸ਼ਵਰ ਜੀਓ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਹੇ ਭੱਟੋ, ਤੁਸੀਂ ਇਹ ਗੱਲ ਚੰਗੀ ਤਰ੍ਹਾਂ ਧਿਆਨ ਦੇ ਨਾਲ ਸਮਝੋ, ਜਿਹੜਾ ਰਸਨਾ ਦੇ ਨਾਲ ਉਹਦੀ ਕੀਰਤ ਜਸ ਮਹਿਮਾ ਕਰਨੀ ਹੈ, ਸਰੀਰ ਕਰਕੇ ਉਹਦੇ ਸ਼ਰਨ ਵਿੱਚ ਜਾਣਾ ਹੈ, ਇਹਦੇ ਨਾਲ ਕੀ ਪ੍ਰਾਪਤ ਹੋਏਗਾ। ਇਹਦਾ ਮਹਾਤਮ ਦੱਸਦੇ ਨੇ, ਜੋਹਨ ਜੋਹਨ ਨਾਮ ਹੁੰਦਾ ਦੇਖਣ ਦਾ, ਵਾਹਿਗੁਰੂ ਕਿਰਪਾ ਕਰਕੇ ਕਿਰਪਾ ਦ੍ਰਿਸ਼ਟੀ ਨਾਲ ਤੁਹਾਡੇ ਵੱਲ ਵੇਖੇਗਾ, ਤੁਹਾਡੇ ਵੱਲ ਨਜ਼ਰ ਕਰੇਗਾ। ਜਿਸ ਵੇਲੇ ਵਾਹਿਗੁਰੂ ਦੀ ਨਜ਼ਰ ਹੋ ਜਾਏ ਤੇ ਉਸ ਨਜ਼ਰ ਦੇ ਅੰਦਰ ਇਤਨੀ ਮਹਾਨ ਸ਼ਕਤੀ ਹੈ, ਨਾਨਕ ਨਜ਼ਰੀ ਨਜ਼ਰ ਨਿਹਾਲ, ਨਿਹਾਲ ਦਾ ਅਰਥ ਹੈ ਦੁੱਖਾਂ ਤੋਂ ਰਹਿਤ ਕਰ ਦੇਣਾ। ਦੁੱਖਾਂ ਤੋਂ ਰਹਿਤ ਪਦਵੀ ਦਾ ਨਾਮ ਹੈ ਨਿਹਾਲ। ਸੰਸਾਰ ਨੇ ਇਹਦੀ ਗਲਤ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਰੋਟੀ ਖਾ ਕੇ ਵੀ ਵਧੀਆ ਦਾਲ ਸਬਜ਼ੀ ਹੋਵੇ ਕਿ ਅੱਜ ਦਾਲ ਬੜੀ ਸਵਾਦ ਸੀ, ਅੱਜ ਤਾਂ ਨਿਹਾਲ ਹੀ ਹੋਵੇ। ਤੇ ਕਈ ਇੱਕ ਦੂਜੇ ਨੂੰ ਮਿਲ ਕੇ ਕਹਿੰਦੇ ਆ ਵੀ ਤੇਰੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਤੇ ਸ਼ਰਾਬਾਂ ਪੀਣ ਵਾਲੇ ਸ਼ਰਾਬ ਪੀ ਕੇ ਕਹਿੰਦੇ ਵੀ ਅੱਜ ਫਲਾਨਾ ਨਿਹਾਲ ਹੋਇਆ ਫਿਰਦਾ, ਪਰ ਇਹ ਸ਼ਬਦ ਢੁਕਦਾ ਨਹੀਂ। ਨਿਹਾਲ ਦਾ ਅਰਥ ਹੈ ਦੁੱਖ ਰਹਿਤ ਪਦਵੀ। ਉਸ ਵਾਹਿਗੁਰੂ ਦੀ ਦ੍ਰਿਸ਼ਟੀ ਦੇ ਅੰਦਰ ਦੁੱਖ ਤੋਂ ਰਹਿਤ ਕਰਨ ਦੀ ਇਹ ਪਦਵੀ ਦੇ ਦਿੰਦੇ ਆ ਗੁਰੂ ਸਾਹਿਬ। ਇਸੇ ਲਈ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਦੀ ਗੱਲ ਕੀਤੀ ਹੈ, ਪਲ ਵਿੱਚ ਕਰਕੇ ਨਦਰ ਮਿਹਰ ਦੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਪਲ ਵਿੱਚ ਜਿਹਦੇ ਵੱਲ ਤੋਂ ਕਿਰਪਾ ਦ੍ਰਿਸ਼ਟੀ ਕਰਦਾ ਹੈ, ਕਿਰਪਾ ਕੀ ਠਾਕ ਅਵਲੋਕਨ ਕੀ, ਕਿਰਪਾ ਦੇ ਭਰੇ ਨੇਤਰਾਂ ਨਾਲ ਜਦੋਂ ਤੂੰ ਕਿਸੇ ਵੱਲ ਵੇਖਣਾ ਕਰਦਾ, ਦਾਸ ਕਾ ਦੁੱਖ ਵਿਦਾਰੇ, ਦੁੱਖ ਵਿਦਾਰਨ ਕਰ ਦੇਣਾ, ਨਾਸ ਕਰ ਦੇਣਾ ਦੁੱਖ। ਇਸ ਕਰਕੇ ਪਲ ਵਿੱਚ ਕਰਕੇ ਨਦਰ ਮਿਹਰ ਦੀ, ਬਖਸ਼ੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸਿਰ ਸ਼ਾਹ ਵਡੇਰੇ ਜੋ ਉਸਦੇ ਮਸਤਾ ਨੇ। ਉਹ ਵੀ ਸ਼ਾਹਾਂ ਦੇ ਸ਼ਾਹੂਕਾਰ ਜਿਹੜੇ ਉਹਦੇ ਦਰ ਦੇ ਮਸਤ ਹੋਏ, ਜਿਨ੍ਹਾਂ ਦੀ ਬਿਰਤੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ ਹੈ। ਫਿਰ ਉਹ ਗੁਰੂ ਸਾਹਿਬ ਕੀ ਕਰਨਗੇ, ਜੋ ਹਨ ਤੇਰੇ ਵੱਲ ਤੱਕਣਗੇ ਕਿ ਇਹ ਮੇਰਾ ਜਸ ਕਰ ਰਿਹਾ, ਮੇਰੀ ਵਡਿਆਈ ਕਰ ਰਿਹਾ ਹੈ। ਤੇ ਜਿਸ ਵੇਲੇ ਇਹ ਦੇਖਣਗੇ ਮੇਰੀ ਸ਼ਰਨ ਪਿਆ, ਹੋਰ ਕਿਸੇ ਦੀ ਸ਼ਰਨ ਨਹੀਂ ਤੱਕ ਰਿਹਾ, ਫਿਰ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਸਾਰੇ ਭੈ ਦੂਰ ਹੋਣਗੇ, ਦੁੱਖ ਬਿਨਸੇ ਸੁਖ ਪਾਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਬੜਾ ਸੁੰਦਰ ਔਰ ਪਿਆਰਾ ਵਚਨ ਹੈ, ਜੋ ਸੁਖ ਕੋ ਚਾਹੈ ਸਦਾ। ਜੇ ਤੂੰ ਚਾਹੁੰਦੇ ਮੈਂ ਸਦਾ ਵਾਸਤੇ ਸੁਖੀ ਹੋਵਾਂ, ਹਮੇਸ਼ਾ ਵਾਸਤੇ ਸੁਖੀ ਹੋਣ ਵਾਸਤੇ ਤੈਨੂੰ ਆਪਣੀ ਦ੍ਰਿਸ਼ਟੀ ਥੋੜੀ ਜਿਹੀ ਤਾਂ ਚੁੱਕਣੀ ਪਏਗੀ। ਤੇਰੀ ਦ੍ਰਿਸ਼ਟੀ ਬੜੀ ਨੀਵੇਂ ਥਾਂ ਤੇ ਖੜੀ ਹੈ, ਨੀਵੇਂ ਤਲ ਤੇ ਖੜੀ। ਤੇਰੀ ਦ੍ਰਿਸ਼ਟੀ ਉਹਨਾਂ ਪਦਾਰਥਾਂ ਤੇ ਖੜੀ ਹੈ ਜਿਨ੍ਹਾਂ ਦੇ ਵਿੱਚ ਸੁੱਖ ਤਾਂ ਹੈ ਪਰ ਖਿਲ ਭੰਗਣ, ਪ੍ਰਤੀਤੀ ਮਾਤਰ। ਪ੍ਰਤੀਤੀ ਮਾਤਰ ਸੁੱਖ ਉਹਨੂੰ ਕਹਿੰਦੇ ਹੈ ਜਿਹੜਾ ਭਾਸੇ ਦਾ ਸੇਵੀ ਹੈ, ਸੁੱਖ ਹੈ ਪਰ ਸੁੱਖ ਹੋਵੇ ਨਾ। ਹੁਣ ਪ੍ਰਤੀਤੀ ਮਾਤਰ ਸੁੱਖ ਪਤੰਗੇ ਨੂੰ ਭਾਸਿਆ, ਜਿੱਥੇ ਦੀਵਾ ਬਲਦਾ ਸ਼ਮਾ ਬਲਦੀ ਹੈ, ਉਹਨੂੰ ਪ੍ਰਤੀਤ ਹੋਇਆ ਵੀ ਇਹ ਜਿਹੜਾ ਚਮਕੀਲਾ ਪਦਾਰਥ ਹੈ, ਇਹ ਜੋ ਚਮਕ ਹੈ, ਇਹਦੇ ਚ ਬੜਾ ਸੁੱਖ ਹੈ। ਇਹ ਉਹਦੇ ਆਪਣੇ ਦਿਮਾਗ ਦੀ ਸੋਚ ਸੀ ਪਤੰਗੇ ਦੀ, ਉਹਨੂੰ ਸੁੱਖ ਸਰੂਪ ਸਮਝ ਕੇ ਜਿਸ ਵੇਲੇ ਉਹ ਸੁੱਖ ਨੂੰ ਮਾਨਣ ਵਾਸਤੇ, ਉਹਦਾ ਸੁੱਖ ਦਾ ਆਨੰਦ ਭੋਗਣ ਵਾਸਤੇ ਉਹ ਦੀਵੇ ਦੇ ਕੋਲ ਜਾਂਦਾ, ਖੰਭ ਬੜੇ ਬਰੀਕ ਹੁੰਦੇ ਨੇ, ਖੰਭ ਸੜ ਜਾਂਦੇ ਨੇ ਤੇ ਖੰਭ ਸੜਨ ਤੋਂ ਬਾਅਦ ਧਰਤੀ ਤੇ ਡਿੱਗ ਪੈਂਦਾ। ਫਿਰ ਬੜਾ ਪਛਤਾਉਂਦਾ, ਖੰਭਾਂ ਤੋਂ ਬਿਨਾਂ ਉੱਡ ਨਹੀਂ ਸਕਦਾ, ਸਰੀਰ ਜਿਹੜਾ ਉਹਨੂੰ ਸੇਕ ਲੱਗ ਚੁੱਕਾ, ਜ਼ਖਮ ਹੋ ਗਏ ਨੇ ਬਰੀਕ ਬਰੀਕ, ਤੇ ਉਸ ਪਏ ਹੋਏ ਨੂੰ ਕੀੜੀਆਂ ਨੋਚ ਨੋਚ ਕੇ ਉਹਦਾ ਮਾਸ ਖਾ ਜਾਂਦੀਆਂ ਤੇ ਤੜਫਦਾ ਹੈ, ਸੋਚਦਾ ਕਿ ਮੇਰੇ ਨਾਲ ਕਿਹੜੀ ਹੋਈ, ਮੈਂ ਤਾਂ ਸੁੱਖ ਲੈਣ ਵਾਸਤੇ ਗਿਆ ਸੀ, ਹੋਇਆ ਕਿ ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਤੇ ਉਹਦੇ ਕਾਰਨ ਬਹੁਤਾ ਦੁੱਖ ਪ੍ਰਾਪਤ ਹੋਇਆ। ਇਸੇ ਤਰ੍ਹਾਂ ਬਹੁਤ ਸਾਰੇ ਜੀਵ ਕੰਡੇ ਨੇੜੇ ਦਾ ਸ਼ਬਦ ਸੁਣ ਕੇ, ਮ੍ਰਿਗ ਜਿਹੜਾ ਉਹ ਇਸ ਸੁੱਖ ਨੂੰ ਮਾਨਣ ਵਾਸਤੇ ਜਿੱਧਰੋਂ ਆਵਾਜ਼ ਆ ਰਹੀ ਹੈ ਉਸ ਆਵਾਜ਼ ਦੇ ਰਸ ਵਿੱਚ ਆਪਣੇ ਆਪ ਦੀ ਬਲੀ ਦੇ ਦਿੰਦੇ। ਸਾਰੀ ਜ਼ਿੰਦਗੀ ਲਈ ਬੰਨਿਆ ਗਿਆ, ਚਮੜੀ ਲਾਹ ਦਿੱਤੀ, ਉਹ ਮਹਾਤਮਾ ਨੇ ਆਪਣੇ ਆਸਣ ਬਣਾ ਲਏ। ਕਬੀਰ ਸਾਹਿਬ ਵਰਗਿਆਂ ਦੇ ਆਸਣਾਂ ਦੀ ਗੱਲ ਬਾਣੀ ਵਿੱਚ ਹੈ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਵੀ। ਤੇ ਚਮੜੀ ਲਾਹ ਕੇ ਉਹਦੀ ਦੇ ਦਿੱਤੀ, ਖਲ ਉਹਦੀ ਲਾਹ ਦਿੱਤੀ, ਉਹਦੇ ਆਸਣ ਯੋਗੀਆਂ ਨੇ ਬਣਾ ਲਏ। ਜਿਹੜਾ ਮਾਸ ਸੀ ਮਾਸ ਖਾਣ ਵਾਲੇ ਖਾ ਗਏ, ਉਹਦੇ ਸਿੰਘਾਂ ਦੇ ਨਰਸਿੰਘੀਆਂ ਬਣਾਈ ਫਿਰਦੇ ਆ ਯੋਗੀ,
ਇਹ ਮਿਲਿਆ ਕੁਛ ਨਹੀਂ। ਸੁੱਖ ਕਹਿ ਹੇ ਤੋ ਬਹੁਤ ਦੁੱਖ ਪਾਓ, ਇਹਨਾਂ ਨੂੰ ਇਸੇ ਤਰ੍ਹਾਂ ਕਹਿੰਦੇ ਪ੍ਰਤੀਤੀ ਮਾਤਰ ਸੁੱਖ, ਯਾਨੀ ਪ੍ਰਤੀਤ ਤਾਂ ਹੋਵੇ ਪਰ ਸੁੱਖ ਹੋਵੇ ਨਾ। ਇਸੇ ਤਰ੍ਹਾਂ ਪੁੱਤਰਾਂ ਦੇ, ਧੀਆਂ ਦੇ, ਪਦਾਰਥਾਂ ਦੇ, ਵਿਸ਼ਿਆਂ ਦੇ, ਜੋ ਵੀ ਸੰਸਾਰ ਦੇ ਸੁੱਖ ਹਨ, ਸਤਿਗੁਰੂ ਮਹਾਰਾਜ ਕਹਿੰਦੇ ਪ੍ਰਤੀਤੀ ਮਾਤਰ ਸੁੱਖ ਨਹੀਂ ਹੈ। ਇਹਨਾਂ ਦੇ ਵਿੱਚ ਜੇ ਤੈਨੂੰ ਸੁੱਖ ਭਾਸ ਰਿਹਾ ਹੈ, ਇਹ ਭਰਮ ਦੇ ਕਾਰਨ ਭਾਸ ਰਿਹਾ, ਭਰਮ ਚੁੱਕਿਆ ਜਾਏ ਤੇਰੇ ਲਈ ਇਹ ਸੁੱਖ ਰੂਪ ਨਹੀਂ ਹੋਣਗੇ। ਜਿੰਨਾ ਚਿਰ ਭਰਮ ਬਣਿਆ ਜਿਉਂ ਕਸਤੂਰੀ ਮਿਰਗ ਨਾ ਜਾਣੈ, ਕਸਤੂਰੀ ਦਾ ਨਾਪਾ ਉਹਦੀ ਧੁਨੀ ਵਿੱਚ ਪੈਦਾ ਹੁੰਦਾ, ਬੜੀ ਕੀਮਤੀ ਚੀਜ਼ ਹੈ, ਆਲਾ ਦਰਜੇ ਦੀ ਐਸੀ ਇਹ ਦਵਾਈ ਹੈ ਜਿਹੜੀ ਆਯੁਰਵੈਦਿਕ ਦੇ ਵਿੱਚ ਮੰਨੀ ਪ੍ਰਮੰਨੀ ਹੈ। ਇੰਨੀਆਂ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦੀ ਹੈ, ਕਸਤੂਰੀ ਮਿਲਣੀ ਦੁਰਲੱਭ ਹੋ ਗਈ, ਨਕਲੀ ਕਸਤੂਰੀਆਂ ਚੱਲ ਪਈਆਂ, ਪਰ ਜਿਸ ਵੇਲੇ ਕਸਤੂਰੀ ਪੈਦਾ ਹੁੰਦੀ ਹੈ, ਸਿਆਣਿਆਂ ਪੁਰਸ਼ਾਂ ਨੂੰ ਪੁੱਛ ਕੇ ਦੇਖੋ ਵੀ ਇਹ ਨਾਪਾ ਤਿਆਰ ਕਿਵੇਂ ਹੁੰਦਾ, ਜਿਵੇਂ ਬਾਹਰ ਫਲ ਲੱਗਦੇ ਨੇ ਬਿਰਸ਼ਾਂ ਨੂੰ, ਸੇਬ ਲੱਗਦੇ ਨੇ, ਸੰਗਤਰੇ ਲੱਗਦੇ ਨੇ, ਅਨੇਕਾਂ ਪ੍ਰਕਾਰ ਦੇ ਫਲ ਹਨ, ਜਿਵੇਂ ਬਿਰਸ਼ ਨੂੰ ਫਲ ਲੱਗਦਾ, ਵਾਹਿਗੁਰੂ ਨੇ ਇਸ ਜੀਵ ਨੂੰ ਦੇਖੋ ਕੈਸਾ ਫਲ ਹੈ, ਧੁਨੀ ਖੁੱਲਦੀ ਹੈ, ਉਹ ਨਾੜ ਖੁੱਲ ਕੇ ਔਰ ਕੈਸਾ ਨਾਪਾ ਤਿਆਰ ਹੁੰਦਾ, ਜਿਵੇਂ ਬਿਰਸ਼ ਨੂੰ ਫਲ ਲੱਗਿਆ ਇਸ ਤਰ੍ਹਾਂ ਦਾ ਨਾਪਾ ਬਣਦਾ। ਬਣਦਾ ਕਿਵੇਂ ਹੈ? ਮਿਰਗਾਂ ਦੇ ਅੰਦਰ ਇੱਕ ਨਸਲ ਹੈ ਮਿਰਗਾਂ ਦੀ, ਸਾਰਿਆਂ ਮਿਰਗਾਂ ਨੂੰ ਕਸਤੂਰੀ ਹੋ ਸਕਦੀ, ਤੇ ਉਹ ਕਸਤੂਰਾ ਮਿਰਗ ਹੇਮਕੁੰਡ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਨੇ ਬਹੁਤ ਦੇਰ ਉੱਥੇ ਤਪੱਸਿਆ, ਸਤਿਗੁਰੂ ਮਹਾਰਾਜ ਨੇ ਤਪੱਸਵੀ ਬਣ ਕੇ ਲੋਕਾਂ ਨੂੰ ਦੱਸਣ ਵਾਸਤੇ ਕਿ ਤਪੱਸਵੀ ਕੈਸਾ ਹੁੰਦਾ, ਸਤਯੁਗ ਤੋਂ ਆਰੰਭ ਕਰਕੇ ਤ੍ਰੇਤਾ ਦੁਆਪਰ ਤਿੰਨ ਯੁਗ ਲੰਘੇ, ਕਲਯੁਗ ਵੀ 5000 ਵਰ੍ਹਾ ਬੀਤਿਆ, ਚਾਰ ਯੁਗ ਬਹਿ ਕੇ ਸਤਿਗੁਰੂ ਮਹਾਰਾਜ ਨੇ ਤਪੱਸਿਆ ਕੀਤੀ, ਪਰ ਸਤਿਗੁਰੂ ਮਹਾਰਾਜ ਨੇ ਆਪਣੀ ਬਾਣੀ ਵਿੱਚ ਆਪ ਦਰਜ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਕੁਰਬਾਨ ਕਰਦੇ ਹੈ, ਅਬ ਮੈਂ ਆਪਣੀ ਕਥਾ ਵਿਖਾਨੋ ਤਪ ਸਾਧ ਜਿਹ ਵਿਦ ਮੋਹੇ ਖਾਨੋ, ਹੇਮਕੁੰਡ ਪਰਵਤ ਹੈ ਜਾ ਸਪਤ ਸ੍ਰਿੰਗ ਸੋਵਤ ਹੈ ਤਾਂ, ਸਪਤ ਸ੍ਰਿੰਗ ਜੈ ਨਾਮ ਕਹਾਵਾ, ਪੰਡੂ ਰਾਜ ਜਹ ਜੋ ਕਮਾਵਾ, ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾਰਾਧੀ। ਇਹ ਕਾਂ ਪਾਠ ਕਰਨ ਦੇ ਨਾਲ ਹੀ ਹੱਥ ਬਦਲ ਜਾਂਦਾ, ਕਾਲ 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 ਦਾ ਵੀ ਜੋ ਕਾਲ ਕਰਨ ਵਾਲਾ ਹੈ ਮਹਾਕਾਲ, ਉਹਦੀ ਆਰਾਧਨਾ ਕੀਤੀ। ਇਹ ਕੁਝ ਭੁੱਲੜ ਵੀਰਾਂ ਨੇ ਕਾਲਕਾ ਆਰਾਧੀ ਬਣਾ ਲਿਆ, ਸਿੱਧੇ ਬਿੰਦੀ ਕੋਲੋਂ ਲਾ ਲਈ ਤੇ ਕਾਲਕਾਂ ਦੇ ਵੀ ਬਣਾ ਲਈ, ਦੇਵੀ ਦਾ ਆਰਾਧਨ ਕੀਤਾ, ਇਹ ਮਨਮਤੀ ਲੋਕਾਂ ਦਾ ਕੰਮ ਹੈ। ਸੋ ਉਸ ਥਾਂ ਤੇ ਉਸ ਪਹਾੜੀ ਦੇ ਵਿੱਚ ਕਸਤੂਰੇ ਮਿਰਗ ਵੇਖੇ ਗਏ, ਛੋਟੇ ਆਕਾਰ ਦਾ ਹੁੰਦਾ, ਪੋਸ਼ ਬੜੀ ਚੰਚਲ ਇਸ ਦੀ ਘੁੰਮਦੀ ਰਹਿੰਦੀ ਹੈ, ਜਿਸ ਵੇਲੇ ਮਿਰਗਾਂ ਪੂਰੀ ਮਸਤੀ ਵਿੱਚ ਆਉਂਦਾ, ਮਸਤੀ ਵਿੱਚ ਆਉਣ ਦੇ ਕਾਰਨ ਇਹਦੀ ਉਸ ਮਸਤੀ ਦੇ ਨਾਲ ਨਾੜ ਖੁੱਲਦੀ ਹੈ, ਉਹਦੇ ਵਿੱਚ ਇਹਦਾ ਖੂਨ ਜਿਹੜਾ ਹੈ ਮਸਤੀ ਵਾਲਾ ਖੂਨ, ਵਾਹਿਗੁਰੂ ਦੇ ਨੇਤ ਹੈ ਭਾਈ, ਉਹਦੇ ਵਿੱਚ ਲੋੜਿਆਂ ਦੀ ਸੁਗੰਧੀ ਭਰਦੀ, ਤੇ ਉਹ ਇਕੱਠਾ ਹੋ ਕੇ ਨਾਪਾ ਬਣੀ ਜਾ ਰਿਹਾ। ਇਹ ਬਹੁਤ ਸਾਰੇ ਥਾਵਾਂ ਤੇ ਸਰਕਾਰਾਂ ਨੇ ਕਸਤੂਰੇ ਮਿਰਗ ਪਾਲੇ ਹੈ, ਉਹਦਾ ਆਪਰੇਸ਼ਨ ਕਰਕੇ ਨਾਪਾ ਕੱਟ ਲੈਂਦੇ ਆ, ਉਹਦੀ ਪੱਟੀ ਕਰਦੇ, ਮਿਰਗ ਦਾ ਵਿਗੜਦਾ ਕੁਛ ਨਹੀਂ। ਐਸੀ ਕੀਮਤੀ ਚੀਜ਼ ਮਿਰਗ ਦੇ ਧੁਨੀ ਦੇ ਅੰਦਰ ਹੈ, ਪਰ ਅਕਲ ਨਹੀਂ, ਸੂਝਬੂਝ ਨਹੀਂ ਵੀ ਮੇਰੇ ਕੋਲ ਹੈ, ਐਸਾ ਨਹੀਂ। ਮਹਾਰਾਜ ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੈ, ਜਾਣਦਾ ਨਹੀਂ ਹੈ, ਭਰਮ ਦਾ ਭਰਮ ਭੁਲਾਇਆ, ਇਸ ਭੁਲੇਖੇ ਦੇ ਅੰਦਰ ਭੁੱਲਿਆ ਫਿਰਦਾ, ਜਿਉਂ ਝਾੜ ਮਿਰਗ ਭਾਲੇ, ਝਾੜਾਂ ਚ ਜਾ ਕੇ ਸਿਰ ਫਸਾ ਲੈਂਦਾ, ਉਹਦੇ ਚ ਸੁਗੰਧੀ ਲੈਂਦਾ ਵੀ ਇੱਥੇ ਹੈ ਕੁਝ ਪਦਾਰਥ ਸੁਗੰਧੀ ਵਾਲਾ, ਉਹਦੇ ਕੰਨ ਕੰਡਿਆਂ ਦੇ ਕੰਡਿਆਲੀਆਂ ਝਾੜੀਆਂ ਪਾੜ ਦਿੰਦੀਆਂ ਨੇ, ਜ਼ਖਮੀ ਹੋ ਜਾਂਦਾ, ਪਰ ਉਹ ਸੁਗੰਧੀ ਉਹਨੂੰ ਉਹ ਪ੍ਰਤੀਤ ਹੁੰਦਾ ਪਿੱਛੋਂ ਹਵਾ ਚੱਲ ਰਹੀ ਹੈ, ਹਵਾ ਉਹਦੇ ਜਿਸਮ ਨੂੰ ਲੱਗ ਕੇ ਨਾਸਾਂ ਤੇ ਜਾ ਰਹੀ ਹੈ, ਆਪੇ ਜਿਸਮ ਦੀ ਸੁਗੰਧੀ, ਤੇ ਮਨ ਕਿੱਥੇ ਰਿਹਾ? ਝਾੜ ਦੇ ਵਿੱਚ ਮੰਨਦਾ ਵੀ ਇਸ ਥਾਂ ਤੇ ਸੁਗੰਧੀ ਆ ਰਹੀ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹੈ कि तेरे अंदर भी इसी तरह की एक कस्तूरी है, हालत तेरी भी मिर्ग वाली है। वो की है? आत्मा, जिदे विच बहुत ही सुगंधी की तरह शांति है। शांत होने वास्ते आत्मक दर्शी होने दे लई तेनु मार्ग खोजना चाहिदा सी, पर तू की करदा है? झाड़ा च सिर उठाई बैठे, विषयां दी इच्छा होनी ये झाड़ा च सिर वसाउणा है। शब्द स्पर्श रूप रस गंध ये जिहड़े पंज तरह के स्वाद न इंद्रियां दे, इहदे च सास नहीं फस के भाड़दा भी इथों सुख मिल जाए इथों मिल जाए, पर यह प्रतीति मात्र न। जे इन्हां च तिल मात्र कितें सुख की झलक पैंदी है ना, ਤਾਂ ਮਨ ਮਨ ਜਿੰਨਾ ਦੁੱਖ ਲੁਕਿਆ ਹੋਇਆ। ਇਸ ਵਾਸਤੇ ਮਹਾਰਾਜ ਕਹਿੰਦੇ ਜੋ ਸੁੱਖ ਕੋ ਚਾਹੈ ਸਦਾ, ਇਹ ਸਦਾ ਰਹਿਣ ਵਾਲੇ ਸੁੱਖ ਨਹੀਂ ਹੈ। ਮਾਇਆ ਦਾ ਸੁੱਖ, ਜਵਾਨੀ ਦਾ ਸੁੱਖ, ਜਵਾਨੀ ਦਾ ਸੁੱਖ ਕਿੰਨਾ ਚਿਰ ਹੈ? ਜਿੰਨਾ ਚਿਰ ਬੁਢਾਪਾ ਨਹੀਂ ਆਇਆ। ਮਾਇਆ ਦਾ ਸੁੱਖ ਉਹਨਾਂ ਚਿਰ ਪ੍ਰਤੀਤ ਹੋ ਰਿਹਾ ਜਿੰਨਾ ਚਿਰ ਗਰੀਬੀ ਨਹੀਂ ਆਈ। ਇਸੇ ਤਰ੍ਹਾਂ ਸਾਸ ਜੀ ਇੱਕ ਛਿਣ ਮਾਤਰ ਸੁੱਖ ਮਰੂਪ, ਇਹਨਾਂ ਸਾਰਿਆਂ ਚੋਂ ਸਭ ਤੋਂ ਵੱਧ ਸੁੱਖ ਮੰਨਿਆ ਵਿਸ਼ੇ ਰਸ ਦਾ, ਸੰਸਾਰਕ ਵਾਲੇ ਪਾਸੇ। ਪਰ ਮਹਾਰਾਜ ਸਾਹਿਬ ਜੀ ਕੀ ਫਰਮਾਉਂਦੇ ਆ? ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੇ, ਕਈ ਮੋਹਤ ਰੰਗ ਮਾਣਾ ਫਿਰ ਬਹੁਤ ਬਹੁਤ ਪਛਤਾਵੇ। ਇਸ ਵਾਸਤੇ ਜੋ ਸੁੱਖੋ ਚਾਹੇ ਸਦਾ ਸਰਨ ਰਾਮ ਕੀ ਲੇਹ, ਜੇ ਸਦਾ ਵਾਸਤੇ ਸੁੱਖ ਚਾਹੁੰਦੇ ਤਾਂ ਦੋ ਹੀ ਟਿਕਾਣੇ ਨੇ, ਇੱਕ ਤਾਂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਤੇ ਦੂਸਰਾ ਹੈ ਭਾਈ ਰੇ ਸੁੱਖ ਸਾਧ ਸੰਗ ਪਾਇਆ। ਸਾਧ ਸੰਗਤ ਦੇ ਵਿੱਚ ਸੁੱਖ ਹੈ ਆਤਮਕ ਸੁੱਖ, ਜਿਹਦਾ ਗੁਰੂ ਨਾਨਕ ਦੇ ਪਿਆਰੇ ਗੁਰੂ ਨਾਨਕ ਦੇ ਚਰਨਾਂ ਚ ਆ ਕੇ ਰਸ ਮੰਨਦੇ। ਇਹ ਸੁੱਖ ਜਿਹੜਾ ਹੈ ਦੇਵਤਿਆਂ ਨੂੰ ਵੀ ਪ੍ਰਾਪਤ ਨਹੀਂ ਹੈ। ਸਾਸ ਦੇਵਤੇ ਵੀ ਲੋਚਦੇ ਜੇ ਮਨੁੱਖਾ ਸਰੀਰ ਮਿਲ ਜਾਏ, ਅਸੀਂ ਮਾਤ ਲੋਕ ਵੀ ਜਾ ਕੇ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਗੁਰੂ ਨਾਨਕ ਦੀ ਸੰਗਤ ਵਿੱਚ ਬਹਿ ਕੇ ਇਸ ਬਾਣੀ ਦਾ ਆਨੰਦ ਮਾਣ ਸਕੀਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਵਿਦਾਰਨ ਕਹੋ। ਅਗਲੀ ਦੀ ਤੁਕ ਹੈ ਜੋਹਨ ਪਾਪ ਵਿਦਾਰਨ ਕਹੋ। ਉਹ ਵਾਹਿਗੁਰੂ ਤੇਰੇ ਵੱਲ, ਜੋਹਨ ਦਾ ਅਰਥ ਹੈ ਦੇਖਣਾ, ਵਾਹਿਗੁਰੂ ਪਰਮੇਸ਼ਰ ਦਾ ਦੇਖਣੇ ਨੂੰ ਕਹਿੰਦੇ ਨੇ। ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕਣਾ, ਕਿਸੇ ਦੀ ਦਇਆ ਕਰਕੇ ਵੇਖਣਾ, ਵੇਖਣ ਵੇਖਣ ਵਿੱਚ ਬੜਾ ਅੰਤਰ ਹੈ। ਇੱਕ ਬੈਰ ਭਾਵ ਨਾਲ ਵੇਖਣਾ, ਇੱਕ ਮਿੱਤਰਤਾ ਨਾਲ ਵੇਖਣਾ, ਇੱਕ ਦਇਆ ਦੀ ਦ੍ਰਿਸ਼ਟੀ ਨਾਲ ਵੇਖਣਾ, ਉਹਦੇ ਤੇ ਤਰਸ ਕਰਨਾ ਵੀ ਇਹ ਵਿਚਾਰ ਇਸ ਵੇਲੇ ਦਿਖਤਾ ਦੇ ਵਿੱਚ ਹੈ। ਉਹ ਤੱਕਣ ਦੇ ਨਾਲ ਵੀ ਉਹਨੂੰ ਸ਼ਾਂਤੀ ਮਿਲਦੀ ਹੈ। ਜੋਹਨ ਕੀ ਹੋਏਗਾ? ਵਾਹਿਗੁਰੂ ਤੇਰੇ ਵੱਲ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕੇਗਾ। ਜਦੋਂ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਤੱਕੇਗਾ, ਉਸ ਤੱਕਣੀ ਦਾ ਮਹਾਤਮ ਕੀ ਹੈ? ਜੋਹਨ ਪਾਪ ਵਿਦਾਰਨ ਕਹੋ। ਤੇਰੇ ਜਨਮਾਂ ਜਨਮਾਤਰਾਂ ਦੇ ਜਿਹੜੇ ਤੂੰ ਪਾਪ ਜਾਣੇ ਅਣਜਾਣੇ ਕੀਤੇ ਹੋਏ, ਕੁਝ ਪਾਪ ਉਹ ਨੇ ਜਿਹੜੇ ਅਸੀਂ ਜਾਣ ਬੁੱਝ ਕੇ ਕਰਦੇ, ਕੁਝ ਪਾਪ ਉਹ ਨੇ ਜਿਹੜੇ ਸਾਡੇ ਕੋਲ ਅਣਜਾਣਪਣੇ ਵਿੱਚ ਹੋ ਜਾਂਦੇ, ਬਚਿਆ ਇਹਨਾਂ ਤੋਂ ਕੋਈ ਵੀ ਨਹੀਂ। ਜਨਮਾਂ ਜਨਮਾਤਰਾਂ ਦੇ ਅੰਦਰ ਇੰਨੇ ਪਾਪ ਕੀਤੇ ਨੇ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੈ। ਦੋ ਚੀਜ਼ਾਂ ਅਣਗਿਣਤ ਮਿਲਣਗੀਆਂ, ਗੁਰਬਾਣੀ ਨੂੰ ਖੋਜ ਕੇ ਵੇਖੋ। ਦੋ ਚੀਜ਼ਾਂ ਦਾ ਕੋਈ ਹਿਸਾਬ ਨਹੀਂ ਹੈ, ਬੇਹਿਸਾਬੀਆਂ। ਪਰਮੇਸ਼ਰ ਦੇ ਗੁਣਾਂ ਦਾ ਕੋਈ ਹਿਸਾਬ ਨਹੀਂ। ਪਰਮੇਸ਼ਰ ਦੇ ਗੁਣ ਕਿੰਨੇ ਨੇ ਅੱਜ ਤੱਕ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਜੀਵ ਦੇ ਵਿੱਚ ਔਗਣ ਕਿੰਨੇ ਨੇ ਇਹਦਾ ਵੀ ਹਿਸਾਬ ਲਾਉਣਾ ਔਖਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਪ੍ਰਮਾਣ ਦੇ ਦਿੱਤਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਹੁਣ ਅੱਗੇ ਕੀ ਹੈ? ਦਇਆ ਕਰੋ, ਕੁਛ ਮਿਹਰ ਪਾਵੋ। ਤੇ ਜੋਹਨ ਤੱਕਣਾ ਕੀਤਾ ਵਾਹਿਗੁਰੂ ਨੇ, ਪਾਪ ਵਿਦਾਰਨ ਕਹੋ, ਕਹਿੰਦੇ ਉਹਨਾਂ ਦੀ ਤੱਕਣੀ ਦੇ ਅੰਦਰ ਹੈ ਜੀਵ, ਇਹਨਾਂ ਪਾਪਾਂ ਨੂੰ ਤੂੰ ਖਤਮ ਨਹੀਂ ਕਰ ਸਕੇਗਾ। ਤੇਰੇ ਕੋਲ ਕੋਈ ਉਪਾਅ ਨਹੀਂ ਹੈ ਕਿ ਇਹਨਾਂ ਪਾਪਾਂ ਨੂੰ ਨਾਸ ਕਰ ਸਕੇ। ਇਹ ਪਾਪਾਂ ਨੂੰ ਨਾਸ ਕੇਵਲ ਗੁਰੂ ਨਾਨਕ ਦੀ ਦ੍ਰਿਸ਼ਟੀ ਕਰੇਗੀ। ਉਹ ਮਨਮੋਹਨ ਪਰਮਾਤਮਾ ਦੀ ਤੂੰ ਸ਼ਰਨ ਵਿੱਚ ਆ, ਤੇ ਤੇਰਾ ਇੱਕੋ ਹੀ ਕੰਮ ਹੈ, ਤਨ ਕਰਕੇ ਉਹਦੀ ਸ਼ਰਨ ਵਿੱਚ ਆ ਜਾ, ਤੇ ਬਾਣੀ ਕਰਕੇ ਬੋਲਣ ਕਰਕੇ ਉਹਦੀ ਕੀਰਤੀ ਕਰ, ਜਸ ਕਰ। ਕੀਰਤ ਕਰਨ ਸਰਨ ਮਨਮੋਹਨ, जौन पाप विदारण को तेरे पापा नु विदारण की नाश करन वास्ते ए दृष्टि जेड़ी है जिमे अग घा फूक नु फूस नु फूक के स्वाह कर देंदी है जिमे दवाइयां जड़ियां बूटियां बीमारियां दा नाश कर देंदियां नु इसे तरह तेरे पापा नु गुरु नानक दी दृष्टि नाश कर देगी।
हर तारन तरन समरथ सब वेद कलहु समहु उदारण सो
फिर बोल दे।
हर तारन तरन समरथ सब वेद कलहु
एदा विश्राम भाई इथे है हर तारन तारन समरथ सब वेद कुलह समूह उदाहरण सो ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਤੇ ਉਹਦਾ ਨਾਮ ਸਾਧ ਸਿੰਘ ਜੀ ਹਰੀ ਇਸ ਵਾਸਤੇ ਹਰਾਰੀ ਹੁਸ਼ਿਆਰੀ ਲੱਗੀ ਹੈ ਉਚਾਰਨ ਦਾ ਹਾਰੀ ਕਰਨਾ ਹੈ ਹਿੰਦੀ ਦੇ ਵਿੱਚ ਉਹਨੂੰ ਹਰੀ ਵਹਿ ਹੁੰਦੇ ਆ ਇਹਦਾ ਇੱਕ ਵਾਰੀ ਭਗਵਾਨ ਕ੍ਰਿਸ਼ਨ ਜੀ ਨੂੰ ਅਰਜਨ ਨੇ ਪੁੱਛਿਆ ਕਿ ਮਹਾਰਾਜ ਆਹ ਜਿਹੜਾ ਅਨੰਤ ਨਾਮਾਂ ਚ ਤੁਹਾਡਾ ਇੱਕ ਨਾਮ ਹਰੀ ਹੈ ਉਸ ਪਰਮਾਤਮਾ ਨੂੰ ਹਰੀ ਕਹਿੰਦੇ ਹੈ ਤੇ ਇਹਦਾ ਕੀ ਕਾਰਨ ਹੈ ਭਗਵਾਨ ਕ੍ਰਿਸ਼ਨ ਜੀ ਨੇ ਬੜਾ ਸੋਹਣਾ ਇਹਦਾ ਅਰਥ ਕੀਤਾ ਹੋਇਆ ਕਹਿਣ ਲੱਗੇ ਅਰਜਨ ਤੇ ਉਹਦਾ ਨਾਮ ਹਰੀ ਇਸ ਵਾਸਤੇ ਹੈ ਉਹਦੇ ਵਿੱਚ ਇੱਕ ਸ਼ਕਤੀ ਹੈ ਹਰ ਨਾਮ ਹੈ ਨਾਸ ਕਰਨ ਦਾ ਕਾਹਨੂੰ ਨਾਸ ਕਰਦਾ ਕਹਿੰਦੇ ਪਾਪਾਂ ਨੂੰ ਨਾਸ ਕਰਦਾ ਉੱਥੇ ਅੱਧਾ ਕੁ ਸੂਤਰ ਬੋਲਿਆ ਹੈ ਭਗਵਾਨ ਕ੍ਰਿਸ਼ਨ ਨੇ ਸੰਸਕ੍ਰਿਤ ਵਿੱਚ ਹਰੀ ਹਰਤੀ ਪਾਪਾਂ ਨੇ ਦੁਸ਼ਟ ਚਿੱਤਰ ਵੀ ਸਿਮਰਤਾ ਉਹ ਹਰੀ ਇੱਕ ਐਸਾ ਹੈ ਪਾਪਾਂ ਨੂੰ ਹਰ ਲੈਂਦਾ ਅਰਜਨ ਸਵਾਲ ਕਰਦਾ ਕਿਹਦੇ ਪਾਪਾਂ ਨੂੰ ਕਹਿਣ ਲੱਗੇ ਅਰਜਨ ਜੇ ਅੱਗ ਦਾ ਕੋਇਲਾ ਚੁੱਕ ਕੇ ਉਹਨੂੰ ਪੁੱਛੀਏ ਵੀ ਤੂੰ ਕਿਹਨੂੰ ਫੂਕੇਂਗਾ ਕੋਈ ਅਰਥ ਬਣਦਾ ਇਹ ਅੱਗ ਦੇ ਅੰਗਿਆਰ ਨੇ ਜਿਹਨੇ ਵੀ ਉਹਨੂੰ ਸਪਰਸ਼ ਕੀਤਾ ਉਹ ਸਿਰਫ ਫੂਕਦਾ ਪਰਮੇਸ਼ਰ ਦਾ ਨਾਮ ਜਿਸ ਦੇ ਹਿਰਦੇ ਵਿੱਚ ਵੀ ਆ ਗਿਆ ਜਿਹਦੀ ਰਸਨਾ ਤੇ ਵੀ ਆ ਗਿਆ ਕਹਿੰਦੇ ਉਸਨੇ ਪਾਪਾਂ ਨੂੰ ਫੂਕ ਕੇ ਰੱਖ ਦੇਣਾ ਹਰੀ ਹਰਤੀ ਪਾਪਾਂ ਨੇ ਦੁਸ਼ਟ ਚਿੱਤਰ ਵੀ ਸਿਮਰਦਾ ਭਾਵੇਂ ਦੁਸ਼ਟ ਚਿੱਤ ਵਾਲਾ ਵੀ ਸਿਮਰ ਲਵੇ ਉਹਦੇ ਵੀ ਪਾਪਾਂ ਨੂੰ ਨਾਸ ਕਰ ਦਿੰਦਾ ਅਜਾਮਲ ਪਾਪੀ ਜਗ ਜਾਣਾ ਤਾਂ ਜਗ ਪ੍ਰਸਿੱਧ ਗੱਲ ਹੈ ਨਿਮਕ ਮਹਿ ਨਿਸਤਾਰਾ ਇੱਕ ਨਿਮਕ ਵਿੱਚ ਨਿਸਤਾਰਾ ਹੋਇਆ ਸੋ ਇਸੇ ਤਰ੍ਹਾਂ ਹਰ ਹਰ ਕਰਤ ਪੂਤ ਨਾ ਤਰੀ ਬਾਲ ਘਾਤ ਨੀ ਕਪਟ ਹੈ ਭਰੀ ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਉਹ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਹੈ ਹਰ ਤਾਰਨ ਤਾਰਨ ਹਰ ਤਾਰਨ ਤਰਨ ਸਮਰੱਥ ਸਭੈ ਵਿਦ ਹਰੀ ਪਰਮੇਸ਼ਰ ਵਾਹਿਗੁਰੂ ਕੈਸਾ ਹੈ ਉਹ ਤਾਰਨ ਕੀ ਜਹਾਜ਼ ਰੂਪ ਹੈ ਸੰਸਾਰ ਤੋਂ ਤਾਰਨ ਵਾਸਤੇ ਤਰਨ ਕਹੀਏ ਜਹਾਜ਼ ਰੂਪ ਹੈ ਗੁਰੂ ਸਾਹਿਬ ਕੈਸੇ ਨੇ ਗੁਰੂ ਨਾਨਕ ਉਹਨਾਂ ਨੇ ਇੱਕ ਜਹਾਜ਼ ਇੱਕ ਬੇੜਾ ਬਣਾ ਦਿੱਤਾ ਜਿਹਨੂੰ ਹਰ ਰੋਜ਼ ਸਿੱਖ ਗਾਉਂਦਾ ਵਾਹਿਗੁਰੂ ਨਾਮ ਜਹਾਜ਼ ਹੈ ਇਹਦੇ ਤਾਂ ਕੋਈ ਸ਼ੱਕ ਨਹੀਂ ਪਰ ਜਹਾਜ਼ ਇਹ ਵੇਖੋ ਵੀ ਤਾਰਦਾ ਕਿਹਨੂੰ ਚੜ੍ਹੇ ਜਿਹੜਾ ਜਹਾਜ਼ 'ਚ ਚੜ੍ਹੇ ਉਸੇ ਨੂੰ ਤਾਰੂਗਾ ਜਿਹੜਾ ਬਾਹਰ ਖੜਾ ਗੱਲਾਂ ਕਰੀ ਜਾਏ ਜਹਾਜ਼ ਉਹਨੂੰ ਨਹੀਂ ਤਾਰ ਸਕਦਾ ਸਾਡਾ ਜਿਹੜਾ ਮਨ ਹੈ ਉਸ ਬੇੜੇ 'ਚ ਬੈਠਿਆ ਨਹੀਂ ਵਾਹਿਗੁਰੂ ਨਾਮ ਦੇ ਬੇੜੇ 'ਚ ਇਸ ਜਹਾਜ਼ ਵਿੱਚ ਚੜ੍ਹਦਾ ਨਹੀਂ ਬਾਹਰ ਕਿਨਾਰੇ 'ਚ ਖੜਾ ਜਹਾਜ਼ ਦੀਆਂ ਗੱਲਾਂ ਜ਼ਰੂਰ ਕਰਦਾ ਅਸੀਂ ਜਹਾਜ਼ ਦੀਆਂ ਗੱਲਾਂ ਕਰਦੇ ਹਾਂ ਨਾਮ ਦੀਆਂ ਗੱਲਾਂ ਕਰਦੇ ਹਾਂ ਗੁਰੂ ਕਿਰਪਾ ਕਰੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਜੋ ਸਰਦਾ ਕਰਸੇ ਤੇ ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ ਤਰਨ ਜਹਾਜ਼ ਰੂਪ ਹੈ ਤਰਨ ਜਹਾਜ਼ ਹੈ ਤਾਰਨ ਇਹ ਉਹਦਾ ਕਰਮ ਹੈ ਗੁਰੂ ਸਾਹਿਬ ਉਸ ਨੂੰ ਜਹਾਜ਼ ਦੀ ਨਿਆਈ ਤਾਰਦੇ ਹੈ ਹਰ ਤਾਰਨ ਤਾਰਨ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਸਮਰੱਥ ਸਵੈ ਵਿਦ ਸਮਰੱਥ ਕਹਿੰਦੇ ਸਰਵ ਸ਼ਕਤੀਮਾਨ ਨੂੰ ਸਾਰੀਆਂ ਵਿਦ ਕਹੀਏ ਜੁਗਤੀਆਂ ਵਿਧੀ ਜੁਗਤੀ ਦਾ ਨਾਮ ਹੈ ਸਭੈ ਸਾਰੀਆਂ ਯੁਗਤੀਆਂ ਉਸ ਵਾਹਿਗੁਰੂ ਦੇ ਵਿੱਚ ਹਨ ਗੁਰੂ ਨਾਨਕ ਸਾਹਿਬ ਦੇ ਵਿੱਚ ਹਨ ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ
ਚਿਤ ਚੇਤ
ਅਤੀ ਪਹੁੰਚੀ
ਵਿਦ ਕੁਲਹ ਸਮੂਹ ਕੁਲਹ ਸਮੂਹ ਧਾਰਨ ਸੋ
ਤੇ ਕਿਉਂ ਉਹ ਸਾਰੀਆਂ ਕੁਲਾਂ ਨੂੰ ਸਮੂਹ ਸਾਰੀਆਂ ਕੁਲਾਂ ਕੁਲ ਸਮੂਹ ਉਦਾਹਰਨ ਸੋ, ਸਾਰੀਆਂ ਕੁਲਾਂ ਨੂੰ ਤਾਰਨ ਵਾਸਤੇ ਉਹ ਪਰਮੇਸ਼ਰ ਵਾਹਿਗੁਰੂ ਏਡਾ ਵੱਡਾ ਸਮਰੱਥ ਹੈ। ਉਹਦੇ ਵਿੱਚ ਸਾਰੀਆਂ ਯੁਗਤੀਆਂ ਹਨ, ਸੰਤਾਂ ਭਗਤਾਂ ਦੀਆਂ ਸਾਰੀਆਂ ਕੁਲਾਂ ਨੂੰ ਤਾਰਨ ਵਾਸਤੇ ਸੌ ਕਹੀਏ ਹੈ, ਸਮਰੱਥ ਹੈ। ਕੁਲਾਂ ਦਾ ਵੇਰਵਾ ਦਿੱਤਾ ਹੈ ਕਿ ਜਿਸ ਕੁਲ ਵਿੱਚ ਕੋਈ ਸੰਤ, ਕੋਈ ਭਗਤ, ਕੋਈ ਬ੍ਰਹਮ ਗਿਆਨੀ ਪੈਦਾ ਹੋ ਜਾਏ, ਉਹਨਾਂ ਕੁਲਾਂ ਦਾ ਵੇਰਵਾ ਦਿੱਤਾ ਹੈ ਵੀ 24 ਕੁਲਾਂ ਉਹਦੇ ਪਿਓ ਦੀਆਂ ਧਰਦੀਆਂ, ਦਾਦਕਿਆਂ ਦੀ। ਪਿਤਾ ਸਾਚ 24, 24 ਕੁਲਾਂ ਉਸ ਬਾਪ ਦੀਆਂ ਜਿਹਦੀ ਬਿੰਦ ਤੋਂ ਦਾ ਸਰੀਰ ਪੈਦਾ ਹੋਇਆ, ਬ੍ਰਹਮ ਗਿਆਨੀ। ਉਹ ਆਤਮਾ ਇਤਨੀ ਪਵਿੱਤਰ ਹੈ, ਦੇਹੀ ਕਿਸਕੀ ਵਾਪਰੀ, ਦੇਹੀ ਦੀ ਤਾਂ ਬਾਅਦ ਹੀ ਛੱਡੋ, ਬ੍ਰਹਮ ਗਿਆਨੀ ਦੀ ਦੇਹ ਤਾਂ ਪਵਿੱਤਰ ਹੋਣੀ ਹੈ। ਦੇਹ ਕਿਸਕੀ ਵਾਪਰੀ, ਪਵਿੱਤਰ ਹੋਏਗਾ ਉਹ ਗ੍ਰਾਮ, ਉਹ ਪਿੰਡ ਵੀ ਸਾਰਾ ਪਵਿੱਤਰ ਹੋ ਜਾਏ। ਵੈਕੁੰਠ ਨਗਰ ਜਹਾਂ ਸੰਤ ਵਸ, ਪਿਤਾ ਸਾਚ 24, 20 ਮਾਤਾ ਕੇ ਜਾਨੋ। ਜਿਹੜੀ ਮਾਂ ਦੀ ਕੁੱਖ ਵਿੱਚ ਪਿਤਾ ਦੀ ਅੰਸ਼ ਉਹਦਾ ਸਰੀਰ ਪਲਿਆ, ਨਾਨਕਿਆਂ ਦੀਆਂ ਕੁਲਾਂ 20 ਧਰ ਜਾਣਗੀ। ਪਿਤਾ ਸਾਚ 24, 20 ਮਾਤਾ ਕੇ ਜਾਨੋ, ਖੋੜ ਸਤਰਿਆ ਮਹਾਨ। 16 ਕੁਲਾਂ ਉਹਦੀ ਘਰਵਾਲੀ ਦੀਆਂ, ਜੇ ਉਹ ਗ੍ਰਿਸ਼ਤੀ ਹੈ ਤਾਂ ਜਿਹੜੀ ਉਹਦੀ ਅਰਧੰਗਨੀ ਬਣੀ, ਉਹਦੀ ਧਰਮ ਸੁਪਤਨੀ ਬਣੀ ਬ੍ਰਹਮ ਗਿਆਨੀ ਦੀ, 16 ਕੁਲਾਂ ਉਹਦੀਆਂ ਵੀ ਤਰਨਗੀਆਂ ਜਾਣੇ। ਨਾਨਕਿਆਂ ਦਾਦਕਿਆਂ ਤੋਂ ਬਾਅਦ ਸਹੁਰਿਆਂ ਦੀਆਂ ਕੁਲਾਂ ਵੀ 16 ਤਾਰ ਦਿੱਤੀਆਂ। ਪਿਤਾ ਸਾਹ 24, 20 ਮਾਤਾ ਕੇ ਜਾਨੋ, ਖੋੜ ਨਵੇਂ 16, ਖੋੜ ਸਤਰਿਆ ਮਹਾਨ, ਦੁਆਦਸ਼ ਸੁਤਾ ਪਛਾਨੋ। 12 ਕੁਲਾਂ ਉਹਦੀ ਲੜਕੀ ਜਿੱਥੇ ਵਿਆਹੀ ਜਾਏਗੀ, ਕਿਉਂ ਮੰਨੇ ਪਰਿਵਾਰ ਹੈ ਸਾਧਾਰ ਜਾਂ ਸਾਰਾ ਪਰਿਵਾਰ ਹੀ ਸੁਧੇ ਹੈ। 12 ਕੁਲਾਂ ਉਹਦੀ ਲੜਕੀ ਦੀਆਂ ਤਰਨਗੀਆਂ, ਜਿੱਥੇ ਉਹਦੀ ਲੜਕੀ ਵਿਆਹੀ ਜਾਏਗੀ ਉਹਦੀਆਂ ਸਹੁਰਿਆਂ ਦੀਆਂ ਕੁਲਾਂ ਤਰਨਗੀਆਂ ਲੜਕੀ ਦੀਆਂ, ਕਿਉਂਕਿ ਬ੍ਰਹਮ ਗਿਆਨੀ ਦੇ ਘਰ ਵਿੱਚ ਲੜਕੀ ਪੈਦਾ ਹੋਈ ਹੈ। ਦੁਆਦਸ਼ ਸੁਤਾ ਪਛਾਨੋ। ਏਕਾਦਸ਼ ਕੁਲ ਭੈਣ, 11 ਕੁਲਾਂ ਉਹਦੀ ਭੈਣ ਦੀਆਂ ਤਰਨਗੀਆਂ, ਜਿੱਥੇ ਉਹਦੀ ਭੈਣ ਵਿਆਹੀ ਗਈ। ਏਕਾਦਸ਼ ਕੁਲ ਭੈਣ, 10 ਭੂਆ ਕੇ ਲੇਖੇ, 10 ਕੁਲਾਂ ਉਹਦੀ ਭੂਆ ਦੀਆਂ ਤਰਨਗੀਆਂ, ਬਾਪ ਦੀ ਭੈਣ ਦੀਆਂ ਵੀ ਤਰਨਗੀਆਂ, ਆਪਣੀ ਭੈਣ ਦੀਆਂ ਤਾਂ ਤਰਨੀਆਂ ਹੀ, ਫਰਕ ਇਹਨਾਂ ਵੀ ਉਹਦੀ ਇੱਕ ਕੁਲ ਘੱਟ ਗਈ ਜਿਵੇਂ ਰਿਸ਼ਤਾ ਦੂਰ ਨਹੀਂ ਜਾਂਦਾ। ਏਕਾਦਸ਼ ਕੁਲ ਭੈਣ, 10 ਭੂਆ ਕੇ ਲੇਖੇ, ਮਾਤ ਭੈਣ ਕੁਲ 8, ਬਾਪ ਦੀ ਭੈਣ ਯਾਨੀ ਭੂਆ ਦੀਆਂ ਵੀ 10 ਕੁਲਾਂ ਤਰ ਗਈਆਂ। ਜਿਹੜੀ ਮਾਤਾ ਦੀ ਭੈਣ ਹੈ, ਮਾਸੀ ਲੱਗੀ, 8 ਕੁਲਾਂ ਉਹਦੀਆਂ ਵੀ ਤਰ ਗਈਆਂ। ਏਕਾਦਸ਼ ਕੁਲ ਭੈਣ, 10 ਭੂਆ ਕੇ ਲੇਖੇ, ਮਾਤ ਭੈਣ ਕੁਲ 8, ਸੁਰਤੀ ਸਿਮਰਤੀ ਵੇਖੇ। ਕਹਿੰਦੇ ਇਹ ਗੱਲ ਸੁਰਤੀਆਂ ਸਿਮਰਤੀਆਂ ਚ ਵੇਖੀ ਗਈ ਹੈ, ਇਹ ਪ੍ਰਮਾਣ ਦਿੱਤਾ ਸੁਰਤੀ ਸਿਮਰਤੀ ਦਾ। ਪਰਮਤ 101 ਕੀ, ਇਹਨਾਂ ਦਾ ਜੋੜ ਕਰੋਗੇ 24, 20, 16, 12, 11, 10, 8, ਇਹਨਾਂ ਦਾ ਜੋੜ ਕਰੋਗੇ 101 ਬਣ ਜਾਏ। ਪਰਮਤ 101 ਕੀ, ਤਤ ਵੇਤਾ ਹਰ ਜਨ ਕਹੀ, ਭਗਤ ਹੋਤ ਜੋਈ ਵੰਸ ਮੈਂ, ਸਬਦ ਗੋਤਰ ਤਾਰੇ ਸਹਿ। ਇਸ ਕਰਕੇ ਆਪ ਤਰੈ ਕੀ ਕੁਲੈ ਜਗਤ ਰਾਵ, ਪ੍ਰਭ ਕੈ ਸਿਮਰਨ ਸਭ ਕੁਲ ਉਧਾਰੈ, ਸਾਰੀਆਂ ਕੁਲਾਂ ਮਹਾਰਾਜ ਤਾਂ ਗਲੇ ਨਿਬੇੜ ਦਿੱਤੀ, ਗਿਣਤੀ ਵੀ ਚੱਕ ਦਿੱਤੀ, ਗਿਣਤੀ ਹੋ ਹੀ ਨਹੀਂ ਸਕਦੀ। ਇਸ ਕਰਕੇ ਸਾਧ ਸੰਗਤ, ਉਹਨਾਂ ਸੰਤਾਂ ਭਗਤਾਂ ਦੀਆਂ ਕੁਲ ਸਮੂਹ ਉਧਾਰਨ ਸੋ, ਸਾਰੀਆਂ ਕੁਲਾਂ ਉਧਰ ਜਾਂਦੀਆਂ, ਤਰ ਜਾਂਦੀਆਂ ਹਨ।
ਜਿਤ ਚੇਤ ਅਚੇਤ ਜਾਣੇ ਸਤ ਸੰਗਤ, ਭਰਮ ਅੰਧੇਰ ਮੋਹਿਓ ਕਤ ਤੋ।
ਤੋਂ ਅੱਗੇ ਹੁਣ ਫਰਮਾਨ ਕਰਦੇ ਹੈ ਕਿ ਹੇ ਅਚੇਤ ਕਹੀਏ ਅਗਿਆਤ ਮਨ ਵਾਲੇ ਅਗਿਆਨੀ ਪੁਰਸ਼, ਤੂੰ ਵੇਖਣਾ ਕਰ ਜਾਣ ਸਤ ਸੰਗਤ, ਸਤ ਸੰਗਤ ਦੀ ਮਹਿਮਾ ਨੂੰ ਜਾਣ ਕਰਕੇ। ਕਿੱਡਾ ਵੱਡਾ ਮਹਾਤਮਾ ਹੈ ਸਤ ਸੰਗਤ ਦਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰੇ। ਸਤਸੰਗਤ ਦੇ ਨਾਲ ਮਿਲ ਕੇ ਸਹਿਜੇ ਕਰ ਜਾਈਏ, ਸਤਸੰਗਤ ਦੇ ਮਹਾਤਮ ਨੂੰ ਜਾਣ ਕਰਕੇ। ਜਾਣ ਸਤਸੰਗਤ ਅਥਵਾ ਸਤ ਸੰਗਤ ਦੇ ਵਿੱਚ ਪਰਮੇਸ਼ਰ ਨੂੰ ਹਾਜ਼ਰ ਮੰਨਿਆ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸੰਗਤ ਦੇ ਵਿੱਚ ਆ ਕੇ ਕਦੇ ਦੁਐਸ਼ ਦ੍ਰਿਸ਼ਟੀ ਨਹੀਂ ਰੱਖਣੀ ਚਾਹੀਦੀ, ਬੈਰੀ ਤੇ ਮਿੱਤਰ ਦਾ ਭਾਵ ਨਹੀਂ ਇੱਥੇ ਰੱਖਣਾ ਚਾਹੀਦਾ, ਨਹੀਂ ਤਾਂ ਬਹੁਤ ਵੱਡਾ ਗੁਨਾਹ ਹੋ ਜਾਂਦਾ ਜੀ ਉਹਦੇ ਕੋਲ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਵਾਹਿਗੁਰੂ ਸੰਗਤ ਦੇ ਵਿੱਚ ਵਸ ਰਿਹਾ। ਸਾਧ ਸੰਗਤ ਮਹਿ ਵਸੈ ਗੋਪਾਲ, ਧਰਤੀ ਦਾ ਮਾਲਕ, ਧਰਤੀ ਨੂੰ ਪਾਲਣਾ ਕਰਨ ਵਾਲਾ ਸਤਸੰਗਤ ਦੇ ਅੰਦਰ ਵਿਸ਼ੇਸ਼ ਕਰਕੇ ਪਰਮੇਸ਼ਰ ਹੈ ਤਾਂ ਜ਼ਰੇ ਜ਼ਰੇ ਦੇ ਅੰਦਰ ਸਮਾਇਆ ਹੋਇਆ। ਜਿੱਥੇ ਆਪਾਂ ਬੈਠੇ ਹਾਂ, ਇਸ ਧਰਤੀ ਦੇ ਹੇਠਾਂ ਵੀ ਪਾਣੀ ਹੈ, ਇਹ ਨਹੀਂ ਹੈ ਵੀ ਇੱਥੇ ਪਾਣੀ ਨਹੀਂ, ਪਰ ਕੀ ਇਹ ਜਿਹੜਾ ਪਾਣੀ ਹੈ, ਆਪਾਂ ਨੂੰ ਪਿਆਸ ਲੱਗੇ ਪਾਣੀ ਨੂੰ ਆਵਾਜ਼ਾਂ ਮਾਰੀ ਜਾਓ, ਆਪਣੀ ਪਿਆਸ ਬੁਝਾ ਦਿਓ। ਪਿਆਸ ਤਾਂ ਬੁਝਾਉਣੀ ਇੱਕ ਪਾਸੇ, ਦਰਸ਼ਨ ਵੀ ਨਹੀਂ ਹੋਣੇ ਪਾਣੀ ਦੇ। ਪਾਣੀ ਹੈ ਸਹੀ, ਪਿਆਸ ਨਹੀਂ ਬੁਝਾਏ। ਇਸੇ ਤਰ੍ਹਾਂ ਜਿਹੜਾ ਵਿਆਪਕ ਵਾਹਿਗੁਰੂ ਹੈ, ਘੱਟ ਘੱਟ ਮੈਂ ਹਰਜੂ ਵਸਾ, ਜਿਹੜਾ ਸਾਰੀ ਜਗ੍ਹਾ ਵਿਆਪਕ ਹੈ, ਤੇ ਉਹ ਸਾਧ ਸੰਗੀ ਸੰਤਾਂ ਭਗਤਾਂ ਦੀ, ਪਰਮੇਸ਼ਰ ਦੇ ਪਿਆਰੇ ਜਿਹੜੇ ਨੂੰ ਮਿਲਣ ਵਾਲੇ ਨੇ, ਉਹਨਾਂ ਦੀ ਮਿਲਣ ਦੀ ਪਿਆਸ ਨਹੀਂ ਦੂਰ ਹੁੰਦੀ ਜਿੰਨਾ ਚਿਰ ਅਗਿਆਨ ਦੇ ਵਿੱਚ ਹੈ। ਤੇ ਉਹਦੇ ਲਈ ਜਿਵੇਂ ਉੱਥੇ ਪਿਆਸ ਬੁਝਾਉਣ ਵਾਸਤੇ ਜਾਂਦੇ, ਜਿੱਥੇ ਪਾਣੀ ਪ੍ਰਗਟ ਰੂਪ ਵਿੱਚ ਹੈ, ਪਿਆਸ ਬੁਝਦੀ ਹੈ, ਵਸਤਰ ਧੋ ਹੁੰਦੇ ਨੇ, ਰਸੋਈ ਦਾ ਸਾਰਾ ਕੰਮ ਹੁੰਦਾ, ਕਿਉਂਕਿ ਉੱਥੇ ਪ੍ਰਗਟ ਹੈ। ਇਸੇ ਤਰ੍ਹਾਂ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਪ੍ਰਗਟ ਰੂਪ ਵਿੱਚ ਹੈ। ਇੱਥੇ ਜਿਹੜੀ ਪਿਆਸ ਬੁਝਦੀ ਹੈ, ਹੋਰ ਥਾਂ ਤੇ ਬੁਝ ਨਹੀਂ ਸਕਦੀ। ਜਾਣ ਸਤਸੰਗਤ, ਜਾਣ ਕਿ ਸਤਸੰਗਤ ਦੇ ਵਿੱਚ ਵਾਹਿਗੁਰੂ ਵਸ ਰਿਹਾ, ਇਹ ਗੱਲ ਜਾਣ ਪਹਿਲਾਂ। ਜਾਣ ਕਰਕੇ, ਇਹ ਗੱਲ ਸਮਝ ਕਰਕੇ ਕਿ ਸਤਸੰਗਤ ਦਾ ਮਹਾਤਮ, ਸੰਗਤ ਕਾ ਗੁਣ ਬਹੁਤ ਅਧਿਕਾਰੀ। ਇੱਕ ਪਾਸੇ ਕੋਈ 10 ਘੰਟੇ ਚੌਂਕੜਾ ਮਾਰ ਕੇ, ਨੇਤਰ ਬੰਦ ਕਰਕੇ, ਸੰਸਾਰ ਦਾ ਕੰਮ ਕਾਰ ਛੱਡ ਕੇ ਉਹ ਸਿਮਰਨ ਕਰਦਾ ਰਹੇ, ਭਜਨ ਕਰਦਾ ਰਹੇ, ਇਕਾਂਤ ਵਿੱਚ ਬੈਠੇ, ਜੰਗਲ ਚ ਬੈਠੇ, ਭੋਰੇ ਚ ਬੈਠੇ, ਕਿਤੇ ਵੀ ਬੈਠੇ, ਤੇ ਇੱਕ ਪਾਸੇ ਭਾਈ ਘੰਟਾ ਕੁ ਸਾਧ ਸੰਗਤ ਵਿੱਚ ਬਹਿ ਜਾਇਆ ਕੇ ਗੁਰਬਾਣੀ ਦੀ ਕਥਾ ਸਰਵਣ ਕਰੇ, ਕੀਰਤਨ ਸਰਵਣ ਕਰੇ, ਮਨ ਨੂੰ ਟਿਕਾ ਕੇ ਬਾਣੀ ਦਾ ਰਸ ਲਵੇ, 10 ਘੰਟੇ ਵਾਲੇ ਨੂੰ ਰਲ ਨਹੀਂ ਰਹੇਗਾ ਨਾ, ਉਹ ਮੂਹਰੇ ਲੰਘੇ ਗਏ ਦੇ। ਇਹ ਬ੍ਰਹਮ ਗਿਆਨੀਆਂ ਦਾ ਵਚਨ ਹੈ, ਮਹਾਂਪੁਰਸ਼ਾਂ ਦਾ। ਇਸ ਕਰਕੇ ਇਹਦਾ ਵੱਡਾ ਜਾਣ ਸਤਸੰਗਤ, ਸਤਸੰਗਤ ਦੇ ਇਸ ਮਹਾਤਮ ਨੂੰ ਜਾਣ, ਜਾਣ ਕਰਕੇ ਫਿਰ ਕਰਕੇ ਹੇ ਅਚੇਤ ਅਗਿਆਤ ਮਨ ਵਾਲੇ, ਬੇਸਮਝ ਨੂੰ ਕਹਿੰਦੇ ਨੇ ਅਚੇਤ। ਤੇ ਕਰਨਾ ਕੀ ਹੈ, ਤੇਰੇ ਚੇਤੇ ਦੇ ਵਿੱਚੋਂ ਵਾਹਿਗੁਰੂ ਭੁੱਲ ਗਿਆ। ਹੇ ਅਚੇਤ ਅਗਿਆਤ ਮਨ ਵਾਲੇ, ਤੂੰ ਇਸ ਗੱਲ ਨੂੰ ਚੇਤ ਚੇਤੇ ਕਰਕੇ, ਯਾਦ ਕਰਕੇ ਚਿੱਤ ਵਿੱਚ, ਚਿੱਤ ਚੇਤ ਅਚੇਤ ਜਾਣ ਸਤਸੰਗਤ, ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਵਚਨ ਹੈ, ਸਮਾਂ ਤਾਂ ਭਾਈ ਉਮੀ ਲੰਘੇ, ਮੈਂ ਤਾਂ ਹੁਣੇ ਘੜੀ ਦੇਖੀ ਹੈ, ਮੈਂ ਤਾਂ ਬਹੁਤ ਪਛੜਿਆ ਫਿਰਦਾ ਜੀ, ਸ਼ਬਦ ਸਾਰਾ ਰਹਿੰਦਾ। ਸੱਚੀ ਗੱਲ ਹੈ ਵੀ ਬੜੀ ਪਤਾ ਨਹੀਂ ਕਿਸ ਤਰ੍ਹਾਂ ਕਿਸ ਢੰਗ ਦੇ ਨਾਲ ਗਲਤੀ ਹੋ ਗਈ। ਆਪਾਂ ਹੁਣ ਥੋੜੇ ਸਮੇਂ ਦੇ ਵਿੱਚ ਇਹ ਸ਼ਬਦ ਸਮਾਪਤ ਕਰਦੇ ਹਾਂ। ਪਹਿਲੀਆਂ ਪੰਕਤੀਆਂ ਤੇ ਬਹੁਤ ਸਹਿਮ ਲੱਗ ਗਿਆ, ਹਾਲਾਂਕਿ ਕੋਈ ਸਾਥੀ ਨਹੀਂ ਲਾਈ। ਮਹਾਂਪੁਰਸ਼ਾਂ ਦਾ ਵੈਸੇ ਵੀ ਵਚਨ ਸੀ ਸਾਧ ਸੰਗਤ, ਭਾਵੇਂ ਆਮ ਸਧਾਰਨ ਸਰੋਤਿਆਂ ਦੇ ਤਾਂ ਸਾਖੀਆਂ ਹੀ ਜ਼ਿਆਦਾ ਉਹਨਾਂ ਨੂੰ ਰਸਦਾਇਕ ਲੱਗਦੀਆਂ, ਪਰ ਗੁਰਬਾਣੀ ਦੀ ਕਥਾ ਦੇ ਅੰਦਰ ਸਾਡੇ ਮਹਾਂਪੁਰਸ਼ਾਂ ਦਾ ਇਹ ਵਾਰ ਵਾਰ ਵਚਨ ਸੁਣਨ ਵਿੱਚ ਮਿਲਿਆ ਕਿ ਇਹਦੇ ਵਿੱਚ ਸਾਖੀ ਲਾਉਣੀ ਪਵੇ ਤਾਂ ਛੋਟਾ ਜਿਹਾ ਰੂਪ ਕਰਕੇ ਤਾਂ ਲਾ ਲੈਣੀ ਹੈ, ਪਰ ਇਹਦੇ ਬਾਣੀ ਦਾ ਅਰਥ ਨਹੀਂ ਛੱਡਣਾ, ਕੋਈ ਇਹ ਕੋਸ਼ਿਸ਼ ਕਰ। ਸੋ ਇਉਂ ਸਾਧ ਸੰਗਤ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਹਾ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਤ ਹੈ ਫੂਟੇ ਘਰ ਜੀ ਪਾ। ਭਰਤਰੀ ਜੀ ਮਹਾਰਾਜ ਕਹਿੰਦੇ ਹੈ, ਭਰਤਰੀ ਦਾ ਬੜਾ ਸੋਹਣਾ ਵਚਨ ਹੈ, ਤਨ ਚੇਤਨ ਚੇਤਨ ਹੇਤ ਪਇਓ, ਪਗ ਭੋਗਨ ਹੇਤ ਨਾ ਦੈਵ ਦਿਓ, ਇਤ ਹੇਤ ਜਨੋ ਤੂੰ ਭੋਗ ਤਜੋ, ਤਨ ਮਾਨ ਸਮੋਨਜ ਬ੍ਰਹਮ ਭਜੋ। ਪੁਰਾਣੇ ਜਿਹੜੇ ਗੁਰਸਿੱਖ ਸੀ, ਮਹਾਂਪੁਰਸ਼ ਕਮਾਈਆਂ ਵਾਲੇ, ਉਹਨਾਂ ਦੇ ਬੜੇ ਹਿਰਦੇ ਵਿਸ਼ਾਲ ਸੀ ਸਾਧ ਸੰਗਤ। ਅੱਜ ਤਾਂ ਕਹੋ ਕੋਈ ਛੂਛਾ ਘੱਟ ਬੋਲੇ, ਅੱਜ ਤਾਂ ਇਹ ਗੱਲਾਂ ਅਣਹੋਣੀਆਂ ਸੁਣਨ ਨੂੰ ਮਿਲਦੀਆਂ,
ਤੇ ਕਈਆਂ ਨੂੰ ਭਗਤਾਂ ਦੇ ਜਿਹੜੇ ਬਚਨ ਭਗਤਾਂ ਦੇ ਸ਼ਬਦ ਉਹਨਾਂ ਚ ਵੀ ਵਿਤਕਰ ਆ ਗਿਆ, ਕਹਿਣਗੇ ਨਾ ਜੀ ਨਾ ਆਹ ਸ਼ਬਦ ਨਹੀਂ ਚੰਗਾ, ਗੁਰੂ ਸਾਹਿਬ ਦਾ ਹੀ ਲਾਓ। ਦੱਸੋ ਵੀ ਦਿਮਾਗ ਕਿੱਧਰ ਨੂੰ ਜਾ ਰਿਹਾ ਸਾਡਾ? ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਦੇ ਹੋ? ਜੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਦੇ ਹਾਂ, ਫਿਰ ਤਾਂ ਭਾਈ ਕੋਈ ਬਾਤ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਬੋਲਣ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਗੁਰੂ ਦੇ ਨੇ। ਇੱਕ ਬੰਦੇ ਨੇ ਮੈਨੂੰ ਕਿਹਾ ਹੈ, ਮੈਂ ਤਾਂ ਤੁਹਾਨੂੰ ਵਚਨ ਕਰਦਾ, ਉਹ ਮੈਨੂੰ ਕਹਿੰਦਾ, ਮੈਂ ਕਿਹਾ ਵੀ ਆਹ ਦੇਖੋ ਮਾਸ ਖਾਣ ਵਾਸਤੇ ਕਬੀਰ ਸਾਹਿਬ ਦਾ ਬਚਨ ਹੈ। ਕਹਿੰਦਾ ਕਬੀਰ ਦਾ ਕਿਹੜਾ ਅੰਮ੍ਰਿਤ ਛਕਿਆ ਹੋਇਆ ਸੀ? ਮੈਂ ਕਿਹਾ ਹੁਣ ਪਹਿਲਾਂ ਕਬੀਰ ਨੂੰ ਅੰਮ੍ਰਿਤ ਛਕਾ, ਆਹੀ ਕਸਰ ਰਹਿੰਦੀ ਹੈ, ਹੋਰ ਤਾਂ ਸਾਰਿਆਂ ਨੇ ਛਕ ਲਿਆ, ਕਬੀਰ ਹੀ ਰਹਿੰਦਾ ਅੰਮ੍ਰਿਤ ਛਕਣ ਤੋਂ। ਅੰਮ੍ਰਿਤ ਦਾ ਅਰਥ ਕੀ ਹੈ? ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਉਤਰਾਮ, ਕਬੀਰ ਦਾ ਅੰਮ੍ਰਿਤ ਛਕਿਆ। ਅੰਮ੍ਰਿਤ ਕੀ ਹੈ? ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵ ਹੋ ਭਾਈ। ਸੋ ਇਹੋ ਸਾਧ ਸੰਗਤ ਸਤਿਗੁਰੂ ਮਿਹਰ ਕਰਨ ਤੇ ਕਈ ਵਾਰ ਐਸੇ ਪ੍ਰਵਾਨ ਤੋਂ ਘਬਰਾ ਜਾਂਦੇ ਆ। ਲਓ ਜੀ ਭਰਥਰੀ ਦਾ ਪ੍ਰਮਾਣ ਦਿੱਤਾ, ਬਾਣੀ ਦੇ ਵਿੱਚ ਕੀ ਲੋੜ ਸੀ ਇਹਦੀ? ਗੀਤਾ ਦਾ ਪ੍ਰਮਾਣ ਦੇ ਦਿੱਤਾ, ਪੁਰਾਣੇ ਬਜ਼ੁਰਗ ਮੇਲ ਮੇਲ ਕੇ ਸਾਧ ਸੰਗਤ ਜੀ ਮੈਂ ਮੁਹੰਮਦ ਸਾਹਿਬ ਦਾ ਜੀਵਨ ਪੜ੍ਹਿਆ, ਸੱਚ ਪੁੱਛੋ ਮੈਂ ਪ੍ਰਭਾਵਿਤ ਹੋਇਆ ਇਸ ਗੱਲ ਤੇ ਵੀ ਇੰਨੀਆਂ ਗੱਲਾਂ ਗੁਰੂ ਨਾਨਕ ਦੇ ਜੀਵਨ ਨਾਲ ਪੈਗੰਬਰ ਸਾਹਿਬ ਦੀਆਂ ਮਿਲਦੀਆਂ ਨੇ। ਦੱਸੋ ਜੇ ਚੱਲਦੀ ਸਾਖੀ ਪ੍ਰਮਾਣ ਦੇ ਦਈਏ ਤਾਂ ਕੀ ਲੋੜ ਆ ਗਿਆ? ਜੀਸਸ ਕ੍ਰਾਈਸਟ ਦੀਆਂ ਕੁਝ ਗੱਲਾਂ ਐਸੀਆਂ ਜਿਹੜੀਆਂ ਗੁਰੂ ਨਾਨਕ ਦੇ ਨਾਲ ਮੇਲ ਖਾਂਦੀਆਂ ਹਨ। ਜੇ ਆਪਾਂ ਉਹਦਾ ਪ੍ਰਮਾਣ ਦਿੱਤਾ, ਗੱਲ ਤਾਂ ਮਨੁੱਖੀ ਮਨ ਨੂੰ ਸੁਧਾਰਦੀ ਹੈ, ਜਿਹੜੀ ਮਰਜ਼ੀ ਉਦਾਹਰਨ ਨਾਲ ਸਵਾਲ। ਗੁਰਬਾਣੀ ਬੜੀ ਵਿਸ਼ਾਲ ਹੈ, ਗੁਰਬਾਣੀ ਦੇ ਵਿੱਚ ਅਦਵੈਤ ਸਰੂਪ ਦਾ ਚਿੰਤਨ ਹੈ, ਦਵੈਸ਼ ਨਹੀਂ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਹੈ ਕਿ ਤੂੰ ਪਾਏ ਚਿੱਤ ਦੇ ਵਿੱਚ ਚੇਤੇ ਕਰਕੇ, ਹੇ ਅਜੇਤ ਮਨ ਵਾਲੇ, ਚਿੱਤ ਚੇਤ ਅਜੇਤ ਜਾਨ ਸਤ ਸੰਗਤ, ਬੋਲੋ ਜੀ ਭਰਮ
ਭਰਮ ਅੰਧੇਰ ਮੋਹਿਓ ਕਤਾ,
ਤੇ ਭਰਮ ਦੇ ਅੰਧੇਰੇ ਕਰਕੇ ਜਾਂ ਭਰਮ ਦੇ ਅੰਧੇਰੇ ਨੇ ਤੈਨੂੰ ਮੋਹ ਲਿਆ ਹੈ। ਕਦ ਤੋਂ ਕਿੰਨੀ ਕੁ ਦੇਰ ਤੱਕ ਭਰਮ ਦਾ ਭਰਮਾਇਆ ਹੋਇਆ ਠੋਕਰਾਂ ਖਾਂਦਾ ਫਿਰੇ? ਹੁਣ ਤਾਂ ਭਰਮ ਦੇ ਅੰਧੇਰੇ ਚੋਂ ਨਿਕਲ, ਭਰਮ ਕੇ ਪਰਦੇ ਆਪਣੇ ਆਪ ਤਾਂ ਖੁੱਲ ਨਹੀਂ ਸਕਦੇ, ਇਹ ਕੌਣ ਖੋਲੂ? ਭਰਮ ਕੇ ਪਰਦੇ ਸਤਿਗੁਰ, ਸਤਿਗੁਰੂ ਖੋਲੂ ਭਰਮ ਦੇ ਪਰਦੇ। ਕਿਸੇ ਬੰਦੇ ਨੂੰ ਅੰਦਰ ਜਿੰਦਰਾ ਲਾ ਦਿਓ, ਕੁੰਡਾ ਲਾ ਦਿਓ, ਮਕਾਨ ਚ ਤਾੜ ਦਿਓ, ਬਾਹਰਲਾ ਕੁੰਡਾ ਲਾਇਆ ਹੋਇਆ, ਉਹ ਆਪਣੇ ਆਪ ਨੂੰ ਖੋਲ ਹੀ ਨਹੀਂ ਸਕਦਾ। ਜਿਹੜਾ ਉਸ ਕੋਠੜੀ ਤੋਂ ਬਾਹਰ ਆ ਉਹ ਖੋਲੂ। ਸਤਿਗੁਰ ਹੱਥ ਕੁੰਜੀ, ਹੋਰ ਦਰ ਖੁੱਲੇ ਨਾ, ਹੋਰਾਂ ਦੇ ਕੋਲ ਨਹੀਂ ਹੈ ਦਰ ਖੁੱਲਣ ਵਾਲਾ। ਸੋ ਇਸ ਕਰਕੇ ਮੋਹਿਓ ਕਰ ਤੋਂ ਕਿੰਨੀ ਕੁ ਦੇਰ ਤੱਕ ਧੱਕੇ ਖਾਂਦਾ ਫਿਰੇਗਾ?
ਮੂਰਤ ਘਰੀ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲੋ।
ਸੋ ਇਉਂ ਫਰਮਾਨ ਕਰਦੇ ਆ, ਮੂਰਤ ਨਾਮ ਦਾ ਦੋ ਘੜੀਆਂ ਦਾ, ਇੱਕ ਘੜੀ ਦੋ ਘੜੀਆਂ ਅੱਗੇ ਘੜੀ ਤਾਂ ਪਈ ਆ, ਘੜੀ ਦਾ ਘੜੀ ਰਾਰਾ ਤੇ ਡਾੜਾ ਸਵਰਨੀ ਅੱਖਰ ਮੰਨੇ ਆ ਸਾਧ ਸਿੰਘ ਜੀ, ਅਰਥ ਦੇ ਵਿੱਚ ਇੱਕ ਦੂਜੇ ਦਾ ਸਥਾਨ ਲੈ ਲੈਂਦੇ ਆ। ਘੜੀ ਤੋਂ ਭਾਵ ਘੜੀ, ਇੱਕ ਘੜੀ ਮੂਰਤ ਦੋ ਘੜੀਆਂ ਤੇ ਚਸਾ ਪਲ, ਇਹਦੀ ਸਾਧ ਸਿੰਘ ਜੀ ਪੁਰਾਣੀ ਗਿਣਤੀ ਹੈ, ਨਮੇਖ ਨਿਮਖ ਉਹਨੂੰ ਕਹਿੰਦੇ ਆ, ਢੱਕ ਦੇ ਸੁੱਕੇ ਪੱਤੇ ਨੂੰ ਜਾਂ ਪਿੱਪਲ ਦੇ ਪੱਤੇ ਨੂੰ ਲੈ ਕੇ ਸੂਈ ਲੈ ਲਈਏ, ਜਿਸ ਵੇਲੇ ਉਹਦੇ ਵਿੱਚ ਸੂਈ ਮਾਰਦੇ ਜਿਹੜਾ ਉਹ ਕੜਕ ਦੀ ਆਵਾਜ਼ ਆਉਂਦੀ ਹੈ ਤੇ ਉਹਨੂੰ ਸਾ ਕੇ ਨਿਮਖ ਸਮਾ ਮੰਨਿਆ, ਨਿਮੇਖ। ਦੂਸਰਾ ਨਿਮੇਖ ਦਾ ਅਰਥ ਜਦੋਂ ਦੋਨੇ ਪਲਕਾਂ ਅੱਖਾਂ ਦੀਆਂ ਹੈ ਫੜਕ ਦੇ ਕੇ ਵੱਜ ਰਹੀਆਂ ਨੇ, ਇਹਦਾ ਨਾਂ ਨਿਮੇਖ ਹੈ। 15 ਵਾਰੀ ਅੱਖਾਂ ਦੇ ਝਮਕਣ ਦਾ, 15 ਨਿਮੇਖਾਂ ਦਾ ਇੱਕ ਸਾਹ ਸੰਗੀ ਦਿਸ਼ਾ ਬਣਦਾ ਹੈ, 15 ਦਿਸ਼ਿਆਂ ਦਾ ਇੱਕ ਚਸਾ ਹੁੰਦਾ ਹੈ, ਤੇ ਇਸੇ ਤਰ੍ਹਾਂ ਸਾਹ ਸੀ 30 ਚਸਿਆਂ ਦਾ ਇੱਕ ਪਲ ਹੁੰਦਾ ਹੈ ਤੇ 60 ਪਲਾਂ ਦੀ ਇੱਕ ਘੜੀ ਹੁੰਦੀ ਹੈ। ਹੁਣ ਦੇ ਹਿਸਾਬ ਨਾਲ ਇਉਂ ਲਾ ਲਓ ਵੀ 24 ਮਿੰਟ ਦਾ ਸਮਾਂ ਜਿਹੜਾ ਉਹਨੂੰ ਘੜੀ ਕਹਿੰਦੇ ਆ, ਹੁਣ ਦਾ ਜਿਹੜਾ ਸਮਾਂ। ਇਹ ਪੁਰਾਣੀ ਜਿਹੜੀ ਵੰਡ ਹੈ ਸਮੇਂ ਦੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹੀ ਹੈ ਸਾਹ ਸੰਗਤ। ਗੁਰਬਾਣੀ ਦੇ ਕਥਾ ਜਿਹੜੀ ਇਸੇ ਲਈ ਔਖੀ ਮੰਨੀ ਹੈ, ਇਹ ਨੀ ਪਤਾ ਕਿਹੜੀ ਤੁਕ ਦੇ ਵਿੱਚ ਕਿਹੜਾ ਸਿਧਾਂਤ ਜਿਹੜਾ ਆ ਜਾਵੇ, ਪੁਰਾਣੀਆਂ ਗਿਣਤੀਆਂ ਮਿਣਤੀਆਂ। ਸਾਧ ਸਿੰਘ ਜੀ ਮਹਾਰਾਜ ਸਾਹਿਬ ਵੀ ਕਹਿੰਦੇ ਤੂੰ ਇੱਕ ਘੜੀ ਦੋ ਘੜੀਆਂ ਪਲ, ਉਸ ਵਾਹਿਗੁਰੂ ਪਰਮੇਸ਼ਰ ਦਾ ਇੱਕ ਚਸਾ ਪਲ ਜਿੰਨਾ ਸਿਮਰਨ ਰਾਮ ਨਾਮ ਰਸਨਾ ਸੰਗ ਲਾਓ। ਤੂੰ ਆਪਣੀ ਰਸਨਾ ਦੇ ਨਾਲ ਕਿਉਂ ਨੀ ਵਾਹਿਗੁਰੂ ਦਾ ਸਿਮਰਨ ਕਰਦਾ ਭਾਈ?
ਪੁੱਛੋ ਕਾਜ ਲੱਭ ਸੁਖ ਬੰਧਨ, ਕੋਟ ਜਨਮ ਕਹਾ ਦੁਖ ਪਾ।
ਕਹਿੰਦੇ ਫਿਰ ਤੂੰ ਹੋਛੇ ਕਾਜ ਉਹ ਕੰਮ ਕਰਦਾ ਜਿਹੜੇ ਹੋਛੇ ਕੰਮ, ਤੇ ਜਿਨ੍ਹਾਂ ਦੀ ਬੁਨਿਆਦ ਕੋਈ ਨਹੀਂ ਹੈ, ਜਿਨ੍ਹਾਂ ਦੇ ਅਲਪਕ੍ਰਿਯਤ ਥੋੜੇ ਮਾਤਰ ਸੁੱਖ ਹੈ। ਬੰਧਨ ਉਹਨਾਂ ਚ ਕਿੰਨੇ ਨੇ? ਬੰਧਨ ਕਰੋੜਾਂ ਜਨਮਾਂ ਤੱਕ ਤੈਨੂੰ ਬੰਨ ਲੈਣਗੇ। ਕਹਾਂ ਦੁੱਖ ਭਾਉਂ, ਐਵੇਂ ਦੁੱਖਾਂ ਦੇ ਵਿੱਚ ਚੱਕਰ ਕੱਢਦਾ ਫਿਰੇਗਾ, ਦੁੱਖਾਂ ਚ ਭੌਂਦਾ ਫਿਰੇਗਾ। ਇਸ ਕਰਕੇ ਸਿਮਰਨ ਕਰ,
ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਮਰੋ।
ਸਿੱਖਿਆ ਲੈ ਕਰਕੇ ਸੰਤਾਂ ਭਗਤਾਂ ਤੋਂ, ਸਿੱਖਿਆ ਸੰਤ ਨਾਮ ਭਜ ਨਾਨਕ, ਸੰਤਾਂ ਦੇ ਕੋਲੋਂ ਨਾਮ ਜਪਣ ਦੀ ਸਿੱਖਿਆ ਲੈ ਕਰਕੇ ਭਜ, ਆਪਣੇ ਆਪ ਨਹੀਂ ਭਜਿਆ ਜਾਣਾ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਭਜਿਆ, ਜਿਨ੍ਹਾਂ ਦੇ ਕੋਲ ਇਹ ਤਰੀਕਾ ਹੈ ਬਾਣੀ ਦੇ ਅੰਦਰ ਸਾਸੀ, ਉਹ ਸਾਰੇ ਤਰੀਕੇ ਲਿਖੇ ਹੋਏ ਤੇ ਉਹਨਾਂ ਤਰੀਕਿਆਂ ਦੇ ਅਨੁਸਾਰ ਉਸ ਵਾਹਿਗੁਰੂ ਦਾ ਭਜਨ ਕਰ। ਗੁਰੂ ਸਾਹਿਬ ਜੀ ਉਚਾਰਨ ਕਰਦੇ ਨੇ, ਹੇ ਭਟੋ ਰਾਮ ਰੰਗ ਆਤਮ ਸਿਉ ਰਹੁ। ਆਤਮ ਤਿੰਨ ਤਰ੍ਹਾਂ ਦੀ ਹੁੰਦੀ ਹੈ, ਸਾਸ ਗੱਲ ਵੱਧਦੀ ਹੈ, ਮਿਥਿਆ ਆਤਮ ਹੈ, ਗੌਣ ਆਤਮ ਹੈ, ਮੁੱਖ ਆਤਮ ਹੈ। ਇਹ ਨੀ ਵੀ ਆਤਮਾ ਦਾ ਉਹ ਜਿਹੜਾ ਸਤ ਚੇਤਨੰਦ ਬ੍ਰਹਮ ਦੀ ਅੰਸ਼ ਹੈ ਉਹਨੂੰ ਆਤਮਾ, ਇੱਥੇ ਆਤਮਾ ਮਨ ਨੂੰ ਕਿਹਾ। ਤੇ ਇਸ ਪ੍ਰਕਾਰ ਸਾਸ ਜੀ ਹੋਰ ਵੀ ਬੜੇ ਸਾਰਾ ਥਾਂ ਪ੍ਰਮਾਣ ਪਾਉਂਦੇ ਹੈ। ਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨਾ, ਆਤਮ ਰੰਗ ਭਾਵ ਮਨ ਦੇ ਪ੍ਰੇਮ ਦੇ ਸਹਿਤ ਕੀ ਕਰਨਾ? ਸਿੱਖਿਆ ਲੈ ਕੇ ਉਸ ਰਾਮ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਭਜਨਾ ਕਰ ਤੇ ਉਹਦੇ ਉਸ ਆਨੰਦ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰ, ਉਹਦਾ ਉਚਾਰਨ ਕਰ, ਤਾਂ ਕਿ ਤੇਰਾ ਉਧਾਰ ਹੋਵੇ। ਇੱਥੇ ਸਾਧ ਸਿੰਘ ਜੀ ਨੂੰ ਸਮਾਂ ਸਮਾਪਤ ਹੈ ਤੇ ਕੱਲ ਤੋਂ ਜਿਸ ਪ੍ਰਕਾਰ ਸਤਿਗੁਰੂ ਮਿਹਰ ਕਰਨਗੇ, ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ, ਇਹ ਸ਼ਬਦ ਆਏਗਾ, ਦੁਰਲਭ ਦੇਹ ਤੇਰੀ ਬਣੀ ਕਿਵੇਂ ਹੈ ਤੇ ਕਿਸ ਪ੍ਰਕਾਰ ਇਹ ਪਾਣੀ ਦਾ ਬੁਰਜ ਉਸਰਿਆ ਹੋਇਆ ਹੈ, ਇਹਦੀ ਸਿੱਖਿਆ ਸਤਿਗੁਰੂ ਪ੍ਰਦਾਨ ਕਰਨਗੇ। ਆਓ ਸਤਿਗੁਰੂ ਮਿਹਰ ਕਰਨ ਵੱਡਿਆਂ ਭਾਗਾਂ ਵਾਲੇ ਸਾਧ ਸਿੰਘ ਜੀ ਕਿ ਗੁਰੂ ਨਾਨਕ ਦੀ ਅੰਮ੍ਰਿਤਮਈ ਬਾਣੀ ਦਾ, ਗੁਰੂ ਸਾਹਿਬ ਦੀ ਬਾਣੀ ਦਾ ਅਰਥਾਂ ਰੂਪ ਦੇ ਅੰਦਰ ਜਿਹੜਾ ਲਾਹਾ ਲੈਣਾ ਹੈ, ਇਹ ਸਾਸ ਨੇ ਗੁਰੂ ਦੇ ਚਰਨਾਂ ਵਿੱਚ ਸੁਰਤ ਨੂੰ ਜਿਹੜਾ ਟਿਕਾਉਣਾ ਹੈ, ਇਹ ਗੁਰੂ ਦੇ ਚਰਨਾਂ ਨੂੰ ਹਿਰਦੇ ਚ ਵਸਾਉਣਾ ਹੈ। ਸਤਿਗੁਰੂ ਬਖਸ਼ਿਸ਼ ਕਰਨ, ਫੁੱਲਾਂ ਚੁੱਕਾਂ ਦੀ ਸਾਸ ਜੀ ਕਿਵਾਂ ਕਰਨੀ, ਆਓ ਹੁਣ ਇੱਥੇ ਸਮਾਪਤ।
ਹੋਸ਼ੋ ਕਾਜ ਅਲਪ ਸੁਖ ਬੰਧਨ,
ਅਲਪ ਕਹਿਣਾ ਅਲਪ ਨੀ ਕਹਿਣਾ,
ਹੋਸ਼ੋ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾ ਦੁਖ ਪਾਉ, ਸਿਖਾ ਸੰਤ ਨਾ ਭਜ ਨਾਨਕ ਰਾਮ ਰੰਗ ਆਤਮ ਸਿਮਰੋ।
ਵਾਹਿਗੁਰੂ ਜੀ ਕਾ ਖਾਲਸਾ, ਅਵਨਾਸ਼ੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ, ਹੈ ਪੈ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਨਾ ਹੇ ਠਾਕੁਰ ਨਾ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋਇ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਾਸ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤ ਰੇ ਪਾਰ, ਸਰਦਾ ਕਰ ਸੇਵ ਦੇ ਗੁਰ ਪਾਰਿਓ ਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰਿਓ ਤਾਰਨ, ਵਾਹਿਗੁਰੂ ਜੀ ਕਾ ਖਾਲਸਾ।